ਮਸੀਹ ਦੇ ਵਿੱਚ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਖੁਦਾਵੰਦ ਦੇ ਕਲਾਮ ਦੇ ਵਿੱਚ ਜੋ ਅਸੀਂ ਅੱਜ ਪੜ੍ਹਾਂਗੇ ਉਹ ਹੈ ਮੱਤੀ ਉਹਦਾ 18 ਬਾਪ ਉਹਦੀ 1 ਤੋਂ ਲੈ ਕੇ 14 ਆਏ ਤੱਕ। ਅਤੇ ਸਾਡੇ ਪ੍ਰਚਾਰ ਦਾ ਜਿਹੜਾ ਵਿਸ਼ਾ ਹੈ ਉਹ ਹੈ ਰਾਜ ਸੰਬੰਧੀਆਂ ਸਭ ਤੋਂ ਮਹਾਨ ਕੌਣ। ਕੀ ਤੁਹਾਨੂੰ ਯਾਦ ਹੈ ਕਿ ਇਹ ਕੌਣ ਸੀ ਜਿਸਨੇ ਕਿਹਾ ਸੀ ਕਿ ਮੈਂ ਸਭ ਤੋਂ ਮਹਾਨ ਹਾਂ? ਇਹ ਉਹੀ ਮੁੰਡਾ ਸੀ ਜਿਸਨੇ ਕਿਹਾ ਸੀ ਕਿ ਮੈਂ ਤਿੱਤਲੀ ਵਾਂਗ ਉੱਡਦਾ ਹਾਂ ਅਤੇ ਇੱਕ ਮੱਖੀ ਵਾਂਗ ਡੰਗਦਾ ਹਾਂ। ਹਾਂ, ਮਸ਼ਹੂਰ ਹੈਵੀ ਵੇਟ ਮੁੱਕੇਬਾਜ਼ ਮੁਹੰਮਦ ਅਲੀ, ਉਹ ਸ਼ਰਮੀਲਾ ਸੰਨਿਆਸ ਲੈਣ ਵਾਲਾ ਨਿਮਰ ਆਦਮੀ। ਅਲੀ ਨੂੰ ਇਹ ਹਮੇਸ਼ਾ ਯਕੀਨ ਸੀ ਕਿ ਉਹ ਸਭ ਤੋਂ ਵਧੀਆ ਹੈ, ਉਹ ਸਭ ਤੋਂ ਮਹਾਨ ਹੈ। ਅਲੀ ਦਾ ਤੁਹਾਡੇ ਫੈਵਰ ਚਿਹਰੇ 'ਤੇ ਕਿ ਵਿੱਚ ਮੈਂ ਸਭ ਤੋਂ ਵੱਡਾ ਪਾਟਰ ਜਾਂ ਗੱਲ ਕਰ ਰਿਹਾ, ਪਰ ਸਾਡੇ ਸਮਾਜ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਜੋ ਕੁਝ ਵੀ ਹੋ ਰਿਹਾ ਉਹ ਉਸਦਾ ਅਤਕਥਨੀ ਰੂਪ ਹੈ, ਅਹੁਦੇ ਲਈ ਮਜ਼ਾਕ ਹੈ, ਉੱਚੇ ਰੁਤਬੇ ਦੀ ਲੋੜ ਹੈ। ਅਸੀਂ ਇਸ ਨੂੰ ਸੋਸ਼ਲ ਮੀਡੀਆ ਫੀਡਸ ਵਿੱਚ ਦੇਖਦੇ ਹਾਂ ਕਿ ਕਿਉਂਕਿ ਲੋਕ ਸਾਵਧਾਨੀ ਨਾਲ ਹਰ ਕਿਸੇ ਨੂੰ ਇਹ ਦਿਖਾਉਣ ਲਈ ਕਿ ਉਹਨਾਂ ਦੀ ਜ਼ਿੰਦਗੀ ਕਿੰਨੀ ਵਧੀਆ ਹੈ, ਉਹ ਕਿੰਨੇ ਸ਼ਾਨਦਾਰ ਕੰਮ ਕਰਦੇ ਹਨ, ਉਹ ਕਿੰਨੇ ਪ੍ਰਤਿਭਾਸ਼ਾਲੀ ਹਨ। ਅਤੇ ਹੈਰਾਨੀਜਨਕ ਗੱਲ ਇਹ ਆ ਕਿ ਇਹ ਪੋਸਟਾਂ ਕਿੰਨੀ ਵਾਰ ਸ਼ੁਰੂ ਹੁੰਦੀਆਂ ਹਨ, ਇਸ ਲਈ ਨਿਮਰਤਾ ਨਾਲ ਅਤੇ ਫਿਰ ਵੱਡੀ ਸ਼ੇਖੀ ਆਉਂਦੀ ਹੈ। ਅਤੇ ਇਹ ਇੰਨਾ ਆਮ ਹੈ ਕਿ ਇਸ ਨੂੰ ਇੱਕ ਨਾਮ ਦਿੱਤਾ ਗਿਆ ਹੈ, ਨਿਮਰ ਸ਼ੇਖੀ। ਅਸੀਂ ਇਸ ਨੂੰ ਫੈਸ਼ਨ ਦੇ ਖੇਤਰਾਂ ਵਿੱਚ ਦੇਖਦੇ ਹਨ। ਉਹ ਦਿਨ ਗਏ ਜਦੋਂ ਇੱਕ ਸਧਾਰਨ ਜਿਹਾ ਐਡੀਡਸ ਦਾ ਟੋਪ ਜਿਹੜਾ ਹੁੰਦਾ ਸੀ, ਪਰ ਹੁਣ ਫਿਰ ਇਹਦੀ ਜਗ੍ਹਾ ਜਿਹੜੀ ਆ ਨੌਰਥ ਫੇਸ ਨੇ ਲੈ ਲਈ, ਅਤੇ ਫਿਰ ਉਸ ਤੋਂ ਬਾਅਦ ਨੌਰਥ ਫੇਸ ਨੂੰ ਵੀ ਜਿਹੜਾ ਆ ਉਹ ਪੈਟਾਗੋਨੀਆ ਦੁਆਰਾ ਜਿਹੜਾ ਲੈ ਲਿਆ ਗਿਆ। ਸਭ ਤੋਂ ਮਹਾਨ ਕੌਣ ਆ? ਅਤੇ ਇਸ ਨੂੰ ਖੋਜਣ ਲਈ ਪ੍ਰਦਰਸ਼ਿਤ ਕਰਨ ਦੇ ਤਰੀਕਿਆਂ ਨੂੰ ਦੇਖਣ ਅਤੇ ਖੋਜਣ ਦੀ ਲੋੜ ਆ। ਤੁਸੀਂ ਇਸ ਨੂੰ ਕਿਸੇ ਵੀ ਮਹੱਤਵਪੂਰਨ ਆਕਾਰ ਦੇ ਸੰਗਠਨ ਵਿੱਚ ਕੰਮ ਵਾਲੀ ਥਾਂ 'ਤੇ ਪਾਓਗੇ, ਕਿਉਂਕਿ ਲੋਕ ਸਥਿਤੀ ਅਤੇ ਪ੍ਰਮੁੱਖਤਾ ਅਤੇ ਕ੍ਰੈਡਿਟ ਲਈ ਕੋਸ਼ਿਸ਼ ਕਰਦੇ ਹਨ। ਅਤੇ ਕਰੀਅਰ ਕੱਪੜੇ ਕਾਰਾਂ ਦੁਆਰਾ ਲੋਕ ਪ੍ਰਮੁੱਖਤਾ ਲਈ ਸੰਘਰਸ਼ ਕਰਦੇ ਹਨ, ਅਤੇ ਉਹ ਕਹਿੰਦੇ ਹਨ ਕਿ ਮੈਂ ਸਭ ਤੋਂ ਮਹਾਨ ਹਾਂ। ਇਸ ਲਈ ਪਹਿਲਾਂ ਦੇ ਦੋ ਅਧਿਆਇ ਵਿੱਚ ਕੁਝ ਚੇਲੇ ਪ੍ਰਮੁੱਖਤਾ ਵੱਲ ਵੱਧ ਰਹੇ ਹਨ। ਮੱਤੀ ਦੀ ਅੰਜੀਲ ਦੇ 16ਵੇਂ ਅਧਿਆਇ ਵਿੱਚ ਅਸੀਂ ਉਸ ਸ਼ਾਨਦਾਰ ਮੌਕੇ ਬਾਰੇ ਪੜ੍ਹਦੇ ਹਾਂ ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਪੁੱਛਿਆ ਕਿ ਲੋਕ ਮੇਰੇ ਬਾਰੇ ਕੀ ਕਹਿੰਦੇ ਹਨ ਕਿ ਮੈਂ ਕੌਣ ਹਾਂ। ਉਹਨਾਂ ਨੇ ਉਸਨੂੰ ਜਵਾਬ ਦਿੱਤਾ ਕਿ ਕਈਆਂ ਨੇ ਕਿਹਾ ਕਿ ਉਹ ਯੂਹੰਨਾ ਬਪਤਿਸਮਾ ਦੇਣ ਵਾਲਾ ਸੀ, ਦੂਜਿਆਂ ਨੇ ਏਲੀਆ ਜਾਂ ਯਰਮੀਆ ਜਾਂ ਹੋਰਨਾਂ ਨੇ ਕਿਹਾ ਕਿ ਉਹ ਨਬੀਆਂ ਵਿੱਚੋਂ ਇੱਕ ਹੈ। ਫਿਰ ਯਿਸੂ ਨੇ ਸਵਾਲ ਨੂੰ ਨਿੱਜੀ ਬਣਾ ਦਿੱਤਾ ਅਤੇ ਪੁੱਛਿਆ ਕਿ ਤੁਸੀਂ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ? ਇਸ ਸਵਾਲ ਦੇ ਜਵਾਬ ਵਿੱਚ ਕਿ ਪਤਰਸ ਨੇ ਵਿਸ਼ਵਾਸ ਦੀ ਆਪਣੀ ਮਹਾਨ ਘੋਸ਼ਣਾ ਕੀਤੀ, ਤੁਸੀਂ ਮਸੀਹ ਜਿਉਂਦੇ ਪਰਮੇਸ਼ਰ ਦਾ ਪੁੱਤਰ ਹੋ। ਯਿਸੂ ਨੇ ਉਸ ਤੱਤ ਲਈ ਪਤਰਸ ਨੂੰ ਚੁਣਿਆ ਅਤੇ ਉਸਨੂੰ ਕਿਹਾ, ਤੁਸੀਂ ਪਤਰਸ ਹੋ ਅਤੇ ਇਸ ਚੱਟਾਨ ਉੱਤੇ ਮੈਂ ਆਪਣਾ ਚਰਚ ਬਣਾਵਾਂਗਾ ਅਤੇ ਨਰਕ ਦੇ ਦਰਵਾਜ਼ੇ ਇਸ ਦੇ ਵਿਰੁੱਧ ਜਿੱਤ ਨਹੀਂ ਪਾਉਣਗੇ। ਬੇਸ਼ੱਕ ਇਹ ਪਤਰਸ ਵੀ ਸੀ ਜਿਸ ਦੀ ਤੁਲਨਾ ਸ਼ੈਤਾਨ ਨਾਲ ਕੀਤੀ ਗਈ ਸੀ ਜਦੋਂ ਉਸਨੇ ਸਲੀਬ 'ਤੇ ਜਾਣ ਅਤੇ ਮਰਨ ਲਈ ਯਿਸੂ ਦੇ ਮਿਸ਼ਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਧਿਆਇ 17 ਵਿੱਚ ਅਸੀਂ ਇੱਕ ਬਹੁਤ ਹੀ ਸ਼ਾਨਦਾਰ ਦ੍ਰਿਸ਼ ਦਾ ਸਾਹਮਣਾ ਕੀਤਾ ਜਦੋਂ ਪਤਰਸ, ਜੇਮਸ ਅਤੇ ਯੂਹੰਨਾ ਯਿਸੂ ਦੇ ਨਾਲ ਪਹਾੜ ਉੱਤੇ ਗਏ ਅਤੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਯਿਸੂ ਦੇ ਰੂਪਾਂਤਰਣ ਨੂੰ ਦੇਖਿਆ। ਉਹਨਾਂ ਨੇ ਪਰਮੇਸ਼ਰ ਨੂੰ ਕਹਿੰਦੇ ਸੁਣਿਆ, ਇਹ ਮੇਰਾ ਪੁੱਤਰ ਹੈ ਜਿਸ ਨੂੰ ਮੈਂ ਬਹੁਤ ਪਿਆਰ ਕਰਦਾ ਹਾਂ, ਉਸ ਨੂੰ ਸੁਣੋ। ਇੱਥੇ 3 ਚੇਲਿਆਂ ਨੂੰ ਪ੍ਰਮੁੱਖਤਾ ਮਿਲਦੀ ਹੈ ਅਤੇ ਕੁਝ ਸ਼ਾਨਦਾਰ ਦਿਖਾਈ ਦਿੰਦਾ ਹੈ। ਫਿਰ ਮੰਦਰ ਦੇ ਟੈਕਸ ਅਤੇ ਪੁੱਤਰਾਂ ਅਤੇ ਦੂਜਿਆਂ ਵਿਚਕਾਰ ਇਸ ਅੰਤਰ ਨੂੰ ਲੈ ਕੇ ਯਿਸੂ ਅਤੇ ਪਤਰਸ ਵਿਚਕਾਰ ਛੋਟਾ ਜਿਹਾ ਮੁਕਾਬਲਾ ਹੈ। ਮੈਂ ਸੋਚਦਾ ਹਾਂ ਕਿ ਸਭ ਨੇ ਸ਼ਾਇਦ ਇਸ ਸਵਾਲ ਨੂੰ ਜਨਮ ਦਿੱਤਾ ਜੋ ਅਸੀਂ ਅਧਿਆਇ 18 ਦੇ ਸ਼ੁਰੂ ਵਿੱਚ ਪਾਉਂਦੇ ਹਾਂ ਕਿ ਸਵਰਗ ਦੇ ਰਾਜ ਵਿੱਚ ਸਭ ਤੋਂ ਵੱਡਾ ਕੌਣ ਹੈ। ਅਧਿਆਇ 18 ਸਿੱਖਿਆ ਦਾ ਇੱਕ ਨਵਾਂ ਭਾਗ ਸ਼ੁਰੂ ਕਰਦਾ ਹੈ ਜੋ ਰਾਜ ਵਿੱਚ ਸੰਬੰਧਾਂ ਨਾਲ ਸੰਬੰਧਿਤ ਹੈ। ਹੋ ਸਕਦਾ ਹੈ ਕਿ ਤੁਹਾਨੂੰ ਯਾਦ ਹੋਵੇ ਕਿ ਅਸੀਂ ਕਈ ਵਾਰ ਇਸਦਾ ਜ਼ਿਕਰ ਕੀਤਾ ਕਿ ਕਿਵੇਂ ਮੱਤੀ ਨੇ ਬਿਰਤਾਂਤ ਕਹਾਣੀ ਦੇ ਇੱਕ ਭਾਗ ਦੇ ਨਾਲ ਆਪਣੀ ਖੁਸ਼ਖਬਰੀ ਦੀ ਰਚਨਾ ਕੀਤੀ ਜੋ ਸਾਨੂੰ ਦੱਸਦੀ ਹੈ ਕਿ ਯਿਸੂ ਨੇ ਕੀ ਕੀਤਾ ਸੀ। ਫਿਰ ਉਹ ਭਾਸ਼ਣ ਦੇ ਇੱਕ ਭਾਗ ਦੇ ਨਾਲ ਉਸਦੀ ਪਾਲਣਾ ਕਰਦਾ ਹੈ ਜੋ ਯਿਸੂ ਨੇ ਕਿਹਾ ਜਾਂ ਸਿਖਾਇਆ। ਅਧਿਆਇ 18 ਇੱਕ ਭਾਸ਼ਣ ਭਾਗ ਸ਼ੁਰੂ ਕਰਦਾ ਹੈ, ਯਿਸੂ ਨੇ ਕੀ ਸਿਖਾਇਆ ਅਤੇ ਖਾਸ ਕਰਕੇ ਯਿਸੂ ਨੇ ਰਾਜ ਦੇ ਸੰਬੰਧਾਂ ਬਾਰੇ ਕੀ ਸਿਖਾਇਆ। ਇਹ ਇਸ ਧਰਤੀ 'ਤੇ ਇੱਥੇ ਸਵਰਗੀ ਜੀਵਨ ਨੂੰ ਕਿਵੇਂ ਜਿਉਣਾ ਹੈ ਇਸ ਨਾਲ ਨਜਿੱਠਦਾ ਹੈ। ਅਧਿਆਇ ਰਿਸ਼ਤਿਆਂ ਦੇ ਵਿਸ਼ਿਆਂ ਨਾਲ ਸੰਬੰਧਿਤ ਹੈ ਜਿਵੇਂ ਕਿ ਸਥਿਤੀ ਦੇ ਮੁੱਦਿਆਂ, ਦੂਜਿਆਂ ਨੂੰ ਪਾਪ ਕਰਨ ਦਾ ਕਾਰਨ ਬਣਨਾ, ਭਟਕੇ ਹੋਏ ਲੋਕਾਂ ਨੂੰ ਵਾਪਸ ਲਿਆਉਣਾ, ਇੱਕ ਭਰਾ ਨੂੰ ਅਨੁਸ਼ਾਸਨ ਦੇਣਾ ਜੋ ਪਾਪ ਵਿੱਚ ਡਿੱਗਿਆ ਹੈ, ਸੁਲ੍ਹਾ ਕਰਨਾ ਅਤੇ ਮਾਫ਼ੀ ਦੀ ਪੇਸ਼ਕਸ਼ ਕਰਦਾ ਹੈ। ਅਤੇ ਇਸ ਲਈ ਅਗਲੇ ਕੁਝ ਹਫ਼ਤਿਆਂ ਵਿੱਚ ਅਸੀਂ ਕਿੰਗਡਮ ਜਾਂ ਰਾਜ ਦੇ ਸੰਬੰਧਾਂ ਨੂੰ ਵੇਖਣ ਜਾ ਰਹੇ ਹਾਂ, ਕਿਵੇਂ ਵਿਸ਼ਵਾਸ ਦੇ ਭਾਈਚਾਰੇ ਵਜੋਂ ਸਾਨੂੰ ਇੱਕ ਦੂਜੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਅੱਜ ਅਸੀਂ ਸਭ ਤੋਂ ਮਹਾਨ ਕੌਣ ਹੈ ਦੇ ਸਵਾਲ ਨੂੰ ਦੇਖ ਰਹੇ ਹਾਂ। ਮਹਾਨ ਹੋਣ ਦਾ ਕੀ ਮਤਲਬ ਹੈ? ਸੱਚੀ ਮਹਾਨਤਾ ਕਿਸ ਤਰ੍ਹਾਂ ਦਿਖਾਈ ਦਿੰਦੀ ਹੈ? ਅਧਿਆਇ 18 ਵਿੱਚ ਮੱਤੀ ਸਾਨੂੰ ਸਿਰਫ ਦੱਸਦਾ ਹੈ ਕਿ ਚੇਲੇ ਯੇਸੂ ਕੋਲ ਪੁੱਛਣ ਆਏ ਕਿ ਸਵਰਗ ਦੇ ਰਾਜ ਵਿੱਚ ਸਭ ਤੋਂ ਵੱਡਾ ਕੌਣ ਹੈ। ਹਾਲਾਂਕਿ ਮਰਕੁਸ ਦੀ ਖੁਸ਼ਖਬਰੀ ਵਿੱਚ ਸਾਨੂੰ ਦੱਸਿਆ ਗਿਆ ਕਿ ਉਹ ਅਸਲ ਵਿੱਚ ਇਸ ਗੱਲ 'ਤੇ ਬਹਿਸ ਕਰ ਰਹੇ ਸਨ ਕਿ ਕੌਣ ਮਹਾਨ ਸੀ। ਹੋ ਸਕਦਾ ਹੈ ਕਿ ਕੁਝ ਲੋਕ ਥੋੜ੍ਹੇ ਜਿਹੇ ਈਰਖਾਲੂ ਸਨ ਕਿ ਪਤਰਸ ਮਨੁੱਖ ਜਾਪਦਾ ਸੀ। ਹੋ ਸਕਦਾ ਹੈ ਕਿ ਦੂਜਿਆਂ ਨੇ ਆਪਣੇ ਆਪ ਨੂੰ ਛੱਡਿਆ ਮਹਿਸੂਸ ਕੀਤਾ ਕਿਉਂਕਿ ਉਹ ਪਰਿਵਰਤਨ ਦੇ ਪਹਾੜ 'ਤੇ ਯੇਸੂ ਦੇ ਨਾਲ ਨਹੀਂ ਰਹੇ ਸਨ। ਤੁਸੀਂ ਵੇਖਦੇ ਹੋ ਕਿ ਪਹਿਲੀ ਸਦੀ ਦਾ ਫਲਸਤੀਨੀ ਸੱਭਿਆਚਾਰ 21ਵੀਂ ਸਦੀ ਦੇ ਸਕੋਟਲੈਂਡ ਨਾਲੋਂ ਸਥਿਤੀ ਪ੍ਰਤੀ ਸੁਚੇਤ ਸੀ। ਚੇਲੇ ਸਾਰੇ ਇੱਕ ਪਸੰਦੀਦਾ ਸਥਿਤੀ ਚਾਹੁੰਦੇ ਸਨ ਜੋ ਉਹ ਸਭ ਤੋਂ ਮਹਾਨ ਬਣਨਾ ਚਾਹੁੰਦੇ ਸਨ ਅਤੇ ਉਹ ਇਸ ਗੱਲ 'ਤੇ ਬਹਿਸ ਕਰਦੇ ਹਨ ਕਿ ਮੁੱਖ ਆਦਮੀ ਕੌਣ ਆ। ਉਹ ਹੈਰਾਨ ਸਨ ਕਿ ਸਵਰਗ ਦੇ ਰਾਜ ਵਿੱਚ ਸਭ ਤੋਂ ਮਹਾਨ ਕਿਵੇਂ ਬਣਨਾ ਆ। ਮੈਨੂੰ ਲੱਗਦਾ ਹੈ ਕਿ ਸਾਨੂੰ ਇਹ ਸਵੀਕਾਰ ਕਰਨਾ ਪਏਗਾ ਕਿ ਚਰਚਾਂ ਵਿੱਚ ਵੀ ਇਹੀ ਗੱਲ ਚੱਲ ਰਹੀ ਹੋ ਸਕਦੀ ਹੈ। ਅਤੇ ਸਥਿਤੀ ਲਈ ਇੱਕ ਮਜ਼ਾਕ ਕਰਨਾ, ਆਪਣੇ ਆਪ ਨੂੰ ਉੱਚਾ ਚੁੱਕਣਾ, ਆਪਣੇ ਆਪ ਨੂੰ ਪ੍ਰਮੁੱਖਤਾ ਦੇ ਸਥਾਨ 'ਤੇ ਧੱਕਣਾ, ਆਪਣੀ ਸਥਿਤੀ ਦਾ ਪ੍ਰਦਰਸ਼ਨ ਕਰਨਾ, ਖਾਸ ਤੌਰ 'ਤੇ ਵੱਡੇ ਸੰਪਰਦਾਵਾਂ ਵਿੱਚ ਤੁਸੀਂ ਅਕਸਰ ਸ਼ਕਤੀ ਦੇ ਲੀਵਰਾਂ ਅਤੇ ਪ੍ਰਮੁੱਖਤਾ ਦੇ ਸਥਾਨ ਲਈ ਇੱਕ ਅਪਵਿੱਤਰ ਝਗੜਾ ਦੇਖਦੇ ਹੋ। ਤਾਂ ਫਿਰ ਸਵਰਗ ਦੇ ਰਾਜ ਵਿੱਚ ਸਭ ਤੋਂ ਵੱਡਾ ਕੌਣ ਹੈ? ਖੈਰ, ਜਦੋਂ ਇਹ ਸਵਾਲ ਪੁੱਛਿਆ ਗਿਆ ਤਾਂ ਯੇਸੂ ਨੇ ਆਪਣੇ ਆਪ ਨੂੰ ਇੱਕ ਛੋਟਾ ਬੱਚਾ ਕਿਹਾ ਅਤੇ ਬੱਚੇ ਨੂੰ ਮਹਾਨਤਾ ਦੇ ਉਦਾਹਰਣ ਵਜੋਂ ਵਰਤਿਆ। ਉਸਨੇ ਆਇਤ 3 ਵਿੱਚ ਇਕੱਠੇ ਹੋਏ ਚੇਲਿਆਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦੋਂ ਤੱਕ ਤੁਸੀਂ ਮੁੜ ਕੇ ਬੱਚਿਆਂ ਵਰਗੇ ਨਹੀਂ ਬਣਦੇ, ਤੁਸੀਂ ਕਦੇ ਵੀ ਸਵਰਗ ਦੇ ਰਾਜ ਵਿੱਚ ਨਹੀਂ ਵੜੋਗੇ। ਇਸ ਲਈ ਸਭ ਤੋਂ ਪਹਿਲਾਂ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਵਰਗ ਦੇ ਰਾਜ ਵਿੱਚ ਕੌਣ ਸਭ ਤੋਂ ਮਹਾਨ ਹੋਵੇਗਾ। ਉਹਦੇ ਪਹਿਲੀ ਚੀਜ਼, ਜਿਹੜੇ ਮੁਕਤੀਦਾਤਾ ਵਜੋਂ ਯੇਸੂ ਮਸੀਹ ਵਿੱਚ ਵਿਸ਼ਵਾਸ ਕਰਕੇ ਬਦਲ ਗਏ ਹਨ। ਸੋ ਯੇਸੂ ਕਹਿੰਦਾ ਕਿ ਜਦੋਂ ਤੱਕ ਤੁਸੀਂ ਨਹੀਂ ਮੁੜਦੇ, ਜਦੋਂ ਤੱਕ ਤੁਸੀਂ ਨਹੀਂ ਪਿੱਛੇ ਨਹੀਂ ਮੁੜਦੇ, ਜਦੋਂ ਤੱਕ ਤੁਸੀਂ ਨਹੀਂ ਬਦਲਦੇ, ਕਦੇ ਵੀ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰੋਗੇ, ਕਦੇ ਵੀ ਮਹਾਨ ਨਾ ਹੋਵੋਗੇ। ਜਦੋਂ ਤੱਕ ਅਸੀਂ ਸਵਰਗ ਵਿੱਚ ਦਰਜੇ ਰੁਤਬੇ ਦਾ ਪਿੱਛਾ ਕਰ ਰਹੇ ਹਾਂ, ਅਸੀਂ ਗਲਤ ਦਿਸ਼ਾ ਵਿੱਚ ਚੱਲ ਰਹੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਰਾਜ ਵਿੱਚ ਪ੍ਰਵੇਸ਼ ਕਰਨ ਦੇ ਯੋਗ ਬਣ ਸਕੀਏ, ਸਾਨੂੰ ਇਹ ਸੋਚਣ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਬਦਲਣ ਦੀ ਲੋੜ ਆ। ਜੀਵਨ ਦੇ ਇੱਕ ਰਾਹ ਤੋਂ ਦੂਜੇ ਪਾਸੇ ਪੂਰਨ ਰੂਪ ਵਿੱਚ ਮੁੜਨ ਲਈ ਤੋਬਾ ਦੀ ਲੋੜ ਹੈ। ਸਾਡੇ ਮਨਾਂ ਨੂੰ ਨਵਿਆਉਣ ਦੀ ਲੋੜ ਹੈ ਤਾਂ ਜੋ ਅਸੀਂ ਸੋਚੀਏ ਅਤੇ ਕੰਮ ਕਰੀਏ ਅਤੇ ਜ਼ਿੰਦਗੀ ਨੂੰ ਨਵੇਂ ਤਰੀਕੇ ਨਾਲ ਨਵੀਆਂ ਤਰਜੀਹਾਂ ਨਾਲ ਜੀ ਸਕੀਏ। ਮੇਰਾ ਮੰਨਣਾ ਹੈ ਕਿ ਰੈਂਕ ਅਤੇ ਰੁਤਬੇ ਲਈ ਸਾਡੀ ਖੋਜ ਦੇ ਮੂਲ ਵਿੱਚ ਉਹ ਉੱਚ ਮੁੱਲ ਹੈ ਜੋ ਅਸੀਂ ਆਪਣੇ ਆਪ ਨੂੰ ਦਿੰਦੇ ਹਾਂ। ਅਸੀਂ ਆਪਣੇ ਆਪ ਬਾਰੇ ਬਹੁਤ ਕੁਝ ਸੋਚਦੇ ਹਾਂ। ਅਸੀਂ ਦੁਨੀਆ ਤੋਂ ਵੀ ਅਜਿਹਾ ਕਰਨ ਦੀ ਉਮੀਦ ਕਰਦੇ ਹਾਂ ਅਤੇ ਇਸ ਲਈ ਅਸੀਂ ਆਪਣੇ ਸਵੈ ਚਿੱਤਰ ਨੂੰ ਪ੍ਰਮਾਣਿਤ ਕਰਨ ਲਈ ਸਥਿਤੀ ਦਾ ਪਿੱਛਾ ਕਰਦੇ ਹਾਂ। ਪਰ ਜਦੋਂ ਅਸੀਂ ਮੁਕਤੀ ਲਈ ਮਸੀਹ ਕੋਲ ਆਉਂਦੇ ਹਾਂ, ਜਦੋਂ ਅਸੀਂ ਬਦਲ ਜਾਂਦੇ ਹਾਂ, ਜਦੋਂ ਅਸੀਂ ਆਪਣੀਆਂ ਜ਼ਿੰਦਗੀਆਂ ਨੂੰ ਮੋੜਦੇ ਹਾਂ, ਤਾਂ ਸਾਡੇ ਸਵੈ ਚਿੱਤਰ ਵਿੱਚ ਜੜ੍ਹਾਂ ਨਹੀਂ ਹੁੰਦੀਆਂ ਪਰ ਉਹ ਮਸੀਹ ਵਿੱਚ ਜੜੀਆਂ ਹੁੰਦੀਆਂ ਹਨ। ਸਾਨੂੰ ਹੁਣ ਆਪਣੇ ਆਪ ਵਿੱਚ ਘਮੰਡ ਕਰਨ ਦੀ ਲੋੜ ਨਹੀਂ ਹੈ, ਸਗੋਂ ਅਸੀਂ ਮਸੀਹ ਵਿੱਚ ਸ਼ੇਖੀ ਮਾਰ ਸਕਦੇ ਹਾਂ। ਅਸੀਂ ਆਪਣੇ ਬਾਰੇ ਸਾਡੀ ਸਮਝ ਨੂੰ ਇਸ ਗੱਲ 'ਤੇ ਬੰਨਣ ਦੀ ਜ਼ਰੂਰਤ ਨਹੀਂ ਹੈ ਕਿ ਦੂਸਰੇ ਸਾਡੇ ਬਾਰੇ ਕੀ ਸੋਚਦੇ ਹਨ, ਇਸ ਅਤੇ ਸਗੋਂ ਆਪਣੇ ਆਪ ਬਾਰੇ ਸਾਡੀ ਸਮਝ ਬੁਨਿਆਦੀ ਤੌਰ 'ਤੇ ਇਸ ਗੱਲ ਦੁਆਰਾ ਨਿਰਧਾਰਿਤ ਹੁੰਦੀ ਹੈ ਕਿ ਮਸੀਹ ਨੇ ਸਲੀਬ 'ਤੇ ਸਾਡੇ ਲਈ ਕੀ ਕੀਤਾ, ਉਹ ਸਾਡੇ ਲਈ ਦਿਨ ਪ੍ਰਤੀ ਦਿਨ ਕੀ ਕਰਦਾ ਹੈ। ਜਦੋਂ ਸਾਡੇ ਵਿੱਚ ਤਬਦੀਲੀ ਹੁੰਦੀ ਹੈ ਤਾਂ ਅਸੀਂ ਹੁਣ ਸਵੈ ਮਨੋਰਥ ਨਹੀਂ ਹੁੰਦੇ ਪਰ ਅਸੀਂ ਮਸੀਹ ਦੇ ਜਨੂਨ ਹੁੰਦੇ ਹਾਂ। ਅਤੇ ਮਸੀਹ ਠੀਕ ਕਹਿੰਦਾ ਹੈ ਕਿ ਜੇਕਰ ਤੁਸੀਂ ਮਹਾਨ ਬਣਨ ਜਾ ਰਹੇ ਹੋ ਤਾਂ ਬੁਨਿਆਦੀ ਤਬਦੀਲੀ ਦੀ ਲੋੜ ਹੈ। ਮੈਂ ਹੈਰਾਨ ਹਾਂ ਕਿ ਪੈਸੇ ਦੇ ਰੱਖਿਅਕ ਯਹੂਦਾ ਇਸਕਰੀਓਤੀ ਨੇ ਸਿੱਖਿਆ 'ਤੇ ਕਿਵੇਂ ਪ੍ਰਤੀਕਿਰਿਆ ਕੀਤੀ ਕਿ ਮਹਾਨ ਬਣਨ ਲਈ ਉਸ ਨੂੰ ਬਦਲਣ ਦੀ ਜ਼ਰੂਰਤ ਹੈ। ਤੁਸੀਂ ਦੇਖਦੇ ਹੋ ਕਿ ਚੇਲਿਆਂ ਵਿੱਚੋਂ ਉਹ ਵੀ ਸਨ ਜੋ ਸਵਰਗ ਦੇ ਰਾਜ ਨੂੰ ਕਦੇ ਵੀ ਮਹਾਨ ਨਹੀਂ ਸਮਝਣਗੇ ਅਤੇ ਸਾਨੂੰ ਇਹ ਸੁਚੇਤ ਹੋਣਾ ਚਾਹੀਦਾ ਹੈ ਕਿ ਸਾਡੇ ਚਰਚ ਵਿੱਚ ਉਹ ਲੋਕ ਹਨ ਜੋ ਕਦੇ ਵੀ ਰਾਜ ਨਹੀਂ ਵੇਖਣਗੇ, ਇਸ ਵਿੱਚ ਕਦੇ ਵੀ ਮਹਾਨ ਨਾ ਹੋਵੋ। ਇਸ ਲਈ ਸਾਨੂੰ ਇਹ ਕਹਿਣ ਦੀ ਜ਼ਰੂਰਤ ਹੈ ਕਿ ਰਾਜ ਮਹਾਨਤਾ ਲਈ ਸਭ ਤੋਂ ਪਹਿਲਾਂ ਜ਼ਰੂਰੀ ਗੱਲ ਇਹ ਹੈ ਕਿ ਰਾਜ ਉੱਤੇ ਰਾਜ ਕਰਨ ਵਾਲੇ ਰਾਜੇ ਦੁਆਰਾ ਬਚਾਇਆ ਜਾਵੇ। ਅੱਜ ਸਵੇਰੇ ਮੇਰੀ ਪ੍ਰਾਰਥਨਾ ਹੈ ਕਿ ਸਾਡੇ ਵਿੱਚੋਂ ਹਰ ਕੋਈ ਉਸ ਮੁਕਤੀ ਨੂੰ ਜਾਣ ਸਕੇ। ਹੁਣ ਮੁਕਤੀ ਬਦਲਣਾ ਮੁੜਨ ਦਾ ਸਾਡੇ ਜੀਵਨ 'ਤੇ ਅਸਰ ਪੈਂਦਾ ਆ ਅਤੇ ਇਹ ਹੁਣ ਯੇਸੂ ਵੱਲ ਮੁੜਦਾ ਹੈ। ਅਗਲਾ ਧਿਆਨ ਦਿਓ ਕਿ ਇਸ ਰਾਜ ਵਿੱਚ ਸਭ ਤੋਂ ਮਹਾਨ ਇਹ ਹੋਵੇਗਾ ਜੋ ਆਪਣੇ ਆਪ ਨੂੰ ਨਿਮਾਣਾ ਕਰਦਾ ਹੈ, ਨਿਮਰ ਕਰਦਾ ਹੈ ਅਤੇ ਕੁਝ ਵੀ ਨਹੀਂ ਆਪਣੇ ਆਪ ਨੂੰ ਸਮਝਦਾ ਜਾਂ ਬਣਦਾ। ਆਏ ਤਾਂ 3-4 ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦੋਂ ਤੱਕ ਤੁਸੀਂ ਮੁੜ ਕੇ ਬੱਚਿਆਂ ਵਰਗ ਨਹੀਂ ਬਣਦੇ ਤੁਸੀਂ ਕਦੇ ਵੀ ਸਵਰਗ ਦੇ ਰਾਜ ਵਿੱਚ ਨਹੀਂ ਜਾਵੋਗੇ। ਜੋ ਕੋਈ ਆਪਣੇ ਆਪ ਨੂੰ ਇਸ ਬੱਚੇ ਵਾਂਗ ਨਿਮਰ ਬਣਾਉਂਦਾ ਹੈ ਉਹ ਸਵਰਗ ਦੇ ਰਾਜ ਵਿੱਚ ਸਭ ਤੋਂ ਮਹਾਨ ਹੈ। ਤੁਸੀਂ ਜਾਣਨਾ ਚਾਹੁੰਦੇ ਹੋ ਕਿ ਸਭ ਤੋਂ ਮਹਾਨ ਕੌਣ ਹੈ? ਖੈਰ, ਸਵਰਗ ਦੇ ਰਾਜ ਵਿੱਚ ਸਭ ਤੋਂ ਮਹਾਨ ਉਹ ਵਿਅਕਤੀ ਹੈ ਜੋ ਆਪਣੇ ਆਪ ਨੂੰ ਨਿਮਰ ਕਰੇਗਾ ਅਤੇ ਇੱਥੇ ਖੜ੍ਹੇ ਇਸ ਛੋਟੇ ਬੱਚੇ ਵਾਂਗ ਬਣ ਜਾਵੇਗਾ। ਹੁਣ ਇੱਥੇ ਸਾਵਧਾਨ ਰਹੋ, ਯੇਸੂ ਨਿਮਰਤਾ ਜਾਂ ਮਾਸੂਮੀਅਤ ਦੇ ਕੋਈ ਅੰਦਰੂਨੀ ਮੂਲ ਨੂੰ ਆਕਰਸ਼ਿਤ ਨਹੀਂ ਕਰ ਰਿਹਾ ਹੈ ਜੋ ਬੱਚਿਆਂ ਵਿੱਚ ਮੰਨਿਆ ਜਾਂਦਾ ਹੈ। ਕੋਈ ਵੀ ਮਾਪੇ ਜਾਂ ਅਧਿਆਪਕ ਤੁਹਾਨੂੰ ਉਸ 'ਤੇ ਸਹੀ ਰਾਹ 'ਤੇ ਪਾ ਸਕਦੇ ਹਨ। ਯੇਸੂ ਉਸ ਨਿਮਰ ਸਮਾਜਿਕ ਰੁਤਬੇ ਵੱਲ ਇਸ਼ਾਰਾ ਕਰ ਰਿਹਾ ਜੋ ਉਸ ਦੇ ਸਮਾਜ ਵਿੱਚ ਬੱਚਿਆਂ ਦੀ ਸੀ। ਤੁਸੀਂ ਦੇਖੋ ਕਿ ਉਸ ਸਮਾਜ ਵਿੱਚ ਬੱਚੇ ਅੱਜ ਦੇ ਬੱਚਿਆਂ ਵਰਗੇ ਨਹੀਂ ਸਨ। ਬੱਚਿਆਂ ਦੇ ਅਧਿਕਾਰਾਂ ਵਰਗੀ ਕੋਈ ਚੀਜ਼ ਨਹੀਂ ਸੀ, ਉਹਨਾਂ ਕੋਲ ਕੋਈ ਕਾਨੂੰਨੀ ਹੱਕ ਨਹੀਂ ਸੀ। ਉਹਨਾਂ ਵਿੱਚੋਂ ਬਹੁਤ ਸਾਰੇ ਸਨ, ਬਹੁਤ ਸਾਰੇ ਬਚਪਨ ਵਿੱਚ ਮਰ ਗਏ। ਉਹਨਾਂ ਕੋਲ ਕੋਈ ਖੁਦ ਮੁਖਤਿਆਰੀ ਨਹੀਂ ਸੀ, ਕੋਈ ਵਿਕਲਪ ਨਹੀਂ ਸੀ। ਉਹ ਸੱਚਮੁੱਚ ਬਹੁਤ ਨੀਵੇਂ ਸਨ, ਸਮਾਜਿਕ ਪੈਮਾਨੇ ਦੇ ਹੇਠਲੇ ਪੱਧਰ 'ਤੇ। ਯਰਮਿਆਸ ਨੋਟ ਕਰਦਾ ਹੈ ਕਿ ਉਹਨਾਂ ਨੂੰ ਬੋੜੇ, ਗੁੰਗੇ ਅਤੇ ਕਮਜ਼ੋਰ ਦਿਮਾਗ ਦੇ ਨਾਲ ਸ਼੍ਰੇਣੀਬੱਧ ਕੀਤਾ ਗਿਆ ਸੀ। ਸਮਾਜ ਵਿੱਚ ਸਭ ਤੋਂ ਨੀਵੇਂ ਲੋਕ ਗੁੰਗੇ, ਬੋੜੇ ਅਤੇ ਕਮਜ਼ੋਰ ਦਿਮਾਗ ਵਾਲੇ ਅਤੇ ਨਾਬਾਲਗ ਸਨ। ਇਸ ਲਈ ਬੱਚੇ ਦਾ ਕੋਈ ਰੁਤਬਾ, ਕੋਈ ਦਰਜਾ, ਕੋਈ ਵਕਾਰ ਨਹੀਂ ਸੀ। ਇਹ ਬੱਚਾ ਯੇਸੂ ਦੇ ਨਾਲ ਹੋਣ ਲਈ ਬੁਲਾਏ ਜਾਣ ਤੋਂ ਬਹੁਤ ਖੁਸ਼ ਹੋਇਆ ਹੋਵੇਗਾ। ਉਹ ਹੇਠਾਂ ਸੀ ਅਤੇ ਯੇਸੂ ਨੇ ਉਸਨੂੰ ਬੁਲਾਇਆ ਅਤੇ ਉਸਦੇ ਸਧਾਰਨ ਨੀਵੇਂ ਬੱਚੇ ਵਰਗੇ ਵਿਸ਼ਵਾਸ ਵਿੱਚ ਉਹ ਉਦੋਂ ਆਵੇਗਾ ਜਦੋਂ ਉਸਨੂੰ ਬੁਲਾਇਆ ਜਾਂਦਾ ਸੀ ਅਤੇ ਸਿਰਫ ਯੇਸੂ ਦੇ ਨਾਲ ਰਹਿੰਦਾ ਸੀ। ਉਹ ਜਾਣਦਾ ਸੀ ਕਿ ਉਸਨੂੰ ਬੁਲਾਏ ਜਾਣ ਦਾ ਕੋਈ ਹੱਕ ਨਹੀਂ ਸੀ, ਬੁਲਾਏ ਜਾਣ ਦਾ ਹੱਕਦਾਰ ਨਹੀਂ ਸੀ, ਉਸ ਮਹਾਨਤਾ ਬਾਰੇ ਕੋਈ ਦਿਖਾਵਾ ਨਹੀਂ ਸੀ। ਉਹ ਸਿਰਫ ਆਇਆ ਅਤੇ ਰਿਹਾ। ਸ਼ਾਇਦ ਮਸੀਹ ਵਿੱਚ ਵਿਸ਼ਵਾਸ ਕਰਨਾ ਅਤੇ ਮਸੀਹ ਵਿੱਚ ਜੀਵਨ ਵਿੱਚ ਚੱਲਣ ਦੀ ਸਭ ਤੋਂ ਵੱਡੀ ਚੁਣੌਤੀ ਸਾਡੇ ਜੀਵਨ ਦੇ ਅਧਿਕਾਰ ਨੂੰ ਹੇਠਾਂ ਰੱਖਣਾ ਹੈ। ਇਹ ਅਹਿਸਾਸ ਹੋ ਰਿਹਾ ਕਿ ਇਹ ਸਾਡੇ ਬਾਰੇ ਨਹੀਂ ਹੈ ਪਰ ਯੇਸੂ ਬਾਰੇ ਸਭ ਕੁਝ ਹੈ। ਮੈਂ ਸੋਚਦਾ ਹਾਂ ਕਿ ਸਾਡੇ ਵਿੱਚੋਂ ਬਹੁਤ ਸਮੇਂ 'ਤੇ ਇਸ ਨਾਲ ਸੰਘਰਸ਼ ਕਰਦੇ ਹਨ ਅਤੇ ਸਾਰੇ ਆਪਣੇ ਆਪਣੇ ਬਾਰੇ ਬਹੁਤ ਜ਼ਿਆਦਾ ਸੋਚਣ ਦੇ ਯੋਗ ਹੁੰਦੇ ਹਨ। ਇਹ ਸੋਚਣਾ ਕਿ ਇਹ ਸਭ ਸਾਡੇ ਆਲੇ ਦੁਆਲੇ ਘੁੰਮਣਾ ਚਾਹੀਦਾ ਹੈ, ਆਪਣੇ ਆਪ ਨੂੰ ਜੋ ਕੁਝ ਹੈ ਹੋ ਰਿਹਾ ਹੈ ਉਸ ਦੇ ਕੇਂਦਰ ਵਜੋਂ ਦੇਖਣ ਲਈ ਅਸੀਂ ਚਾਹੁੰਦੇ ਹਾਂ। ਪਰ ਯੇਸੂ ਨੇ ਪਹਿਲਾਂ ਹੀ ਸਾਨੂੰ ਮੱਤੀ ਦੀ ਖੁਸ਼ਖਬਰੀ ਵਿੱਚ ਨਿਮਰਤਾ ਦੇ ਮੁੱਲ ਬਾਰੇ ਸਿਖਾਇਆ ਹੈ। ਪਹਾੜੀ ਉਪਦੇਸ਼ ਵਿੱਚ ਉਸਨੇ ਕਿਹਾ, ਧੰਨ ਹਨ ਹਲੀਮ ਕਿਉਂ ਜੋ ਸਵਰਗ ਦੇ ਵਾਰਸ ਹੋਣਗੇ। ਇਸ ਸੁੰਦਰਤਾ ਨੂੰ ਦੇਖ ਕੇ ਅਸੀਂ ਸਿੱਖਿਆ ਕਿ ਨਿਮਰਤਾ ਜਾਂ ਆਪਣੇ ਆਪ ਨੂੰ ਨੀਵਾਂ ਕਰਨਾ ਕਮਜ਼ੋਰ ਜਾਂ ਰੀੜ੍ਹ ਦੀ ਹੱਡੀ ਦੀ ਕਮੀ ਨਹੀਂ ਹੈ। ਇਹ ਇੱਕ ਆਦਮੀ ਜਾਂ ਔਰਤ ਦੀ ਨਿਮਰ ਤਾਕਤ ਆ ਜਿਸ ਨੇ ਇਹ ਜਾਣਦੇ ਹੋਏ ਕਿ ਹਰ ਚੀਜ਼ ਵਿੱਚ ਪਰਮਾਤਮਾ ਚੰਗੇ ਲਈ ਕੰਮ ਕਰ ਰਿਹਾ ਹੈ ਮੁਸ਼ਕਲਾਂ ਦਾ ਸਾਹਮਣਾ ਕਰਨਾ ਸਿੱਖ ਲਿਆ। ਨਿਮਰ ਵਿਅਕਤੀ ਉਹ ਹੈ ਜੋ ਪਰਮਾਤਮਾ ਦੇ ਨਿਰਣੇ ਦੇ ਸਾਹਮਣੇ ਖੜ੍ਹਾ ਹੋਇਆ ਹੈ ਅਤੇ ਆਪਣੇ ਸਾਰੇ ਮੰਨੇ ਜਾਣ ਵਾਲੇ ਅਧਿਕਾਰ ਰੱਖੇ ਹਨ ਅਤੇ ਆਪਣੇ ਆਪ ਨੂੰ ਪ੍ਰਭੂ ਦੇ ਅਧੀਨ ਕਰਨਾ ਅਤੇ ਪਾਪੀਆਂ ਨਾਲ ਕੋਮਨ ਹੋਣ ਲਈ ਪਰਮਾਤਮਾ ਦੀ ਕਿਰਪਾ ਦਾ ਧੰਨਵਾਦ ਕਰਦੇ ਹੋਏ ਸਿੱਖਿਆ ਹਾਂ। ਜਿਹੜਾ ਨਿਮਰ ਵਿਅਕਤੀ ਹੈ ਉਸਨੇ ਸਿੱਖਿਆ ਕਿ ਉਸ ਕੋਲ ਭਰੋਸਾ ਕਰਨ ਲਈ ਕੋਈ ਨਿੱਜੀ ਸਰੋਤ ਨਹੀਂ ਹਨ। ਇਸ ਲਈ ਉਹ ਮਸੀਹ ਦੇ ਸਰੋਤਾਂ 'ਤੇ ਭਰੋਸਾ ਕਰ ਰਿਹਾ ਹੈ। ਖੁਦ ਯੇਸੂ ਖੁਦ ਸਾਡੀ ਨਿਮਰਤਾ ਅਤੇ ਨਿਮਰਤਾ ਦੀ ਸਭ ਤੋਂ ਵੱਡੀ ਮਿਸਾਲ ਹੈ। ਆਪਣੇ ਆਪ ਇੱਕੋ ਇੱਕ ਨਿੱਜੀ ਗੁਣ ਜਿਸ ਵੱਲ ਯੇਸੂ ਨੇ ਸਾਡਾ ਧਿਆਨ ਖਿੱਚਿਆ ਹੈ ਉਹ ਸੀ ਕਿ ਉਹ ਕੋਮਲ ਅਤੇ ਦਿਲ ਦਾ ਗਰੀਬ ਸੀ, ਦਾ ਹਲੀਮ ਸੀ। ਪੌਲੁਸ ਰਸੂਲ ਸਾਨੂੰ ਇਹ ਨਿਮਰਤਾ ਦੀ ਅਸਲ ਸਮਝ ਪ੍ਰਦਾਨ ਕਰਦਾ ਹੈ ਜਦੋਂ ਉਹ ਫਿਲੀਪੀਆਂ 2 ਵਿੱਚ ਕਹਿੰਦਾ ਹੈ, ਤੁਹਾਡਾ ਰਵੱਈਆ ਮਸੀਹ ਵੀ ਯੇਸੂ ਵਰਗਾ ਹੋਣਾ ਚਾਹੀਦਾ ਹੈ ਜਿਸ ਨੇ ਕੁਦਰਤ ਵਿੱਚ ਪਰਮੇਸ਼ੁਰ ਹੋਣ ਕਰਕੇ ਪਰਮੇਸ਼ੁਰ ਦੇ ਨਾਲ ਬਰਾਬਰੀ ਨੂੰ ਸਮਝਣਾ ਨਹੀਂ ਸਮਝਿਆ ਪਰ ਆਪਣੇ ਆਪ ਨੂੰ ਇੱਕ ਸੇਵਕ ਦੇ ਸੁਭਾਅ ਨੂੰ ਲੈ ਕੇ ਕੁਝ ਵੀ ਨਹੀਂ ਬਣਾਇਆ। ਮਨੁੱਖੀ ਸਮਾਨਤਾ ਵਿੱਚ ਬਣਾਇਆ ਗਿਆ ਅਤੇ ਇੱਕ ਆਦਮੀ ਦੇ ਰੂਪ ਵਿੱਚ ਦਿੱਖ ਵਿੱਚ ਪਾਇਆ ਗਿਆ। ਉਸ ਨੇ ਆਪਣੇ ਆਪ ਨੂੰ ਨਿਮਰ ਕੀਤਾ ਅਤੇ ਮੌਤ ਤੱਕ ਆਗਿਆਕਾਰੀ ਬਣ ਗਿਆ। ਇੱਥੋਂ ਤੱਕ ਕਿ ਸਲੀਬ ਦੀ ਮੌਤ ਤੱਕ ਆਗਿਆਕਾਰੀ ਰਿਹਾ। ਜਿਸ ਨੇ ਆਪਣੇ ਆਪ ਨੂੰ ਉੱਚਾ ਨਹੀਂ ਕੀਤਾ ਉਹ ਸਮਝ ਨਹੀਂ ਰਿਹਾ ਸੀ, ਹਾਲਾਂਕਿ ਉਹ ਸਰੀਰ ਵਿੱਚ ਪਰਮੇਸ਼ੁਰ ਸੀ ਅਤੇ ਆਪਣੇ ਆਪ ਲਈ ਉਪਾਸਨਾ ਦਾ ਸਹੀ ਹੁਕਮ ਦੇ ਸਕਦਾ ਸੀ। ਸਗੋਂ ਮਹਾਨ ਹੋਣ ਦੇ ਬਾਵਜੂਦ ਉਸਨੇ ਆਪਣੇ ਆਪ ਨੂੰ ਕੁਝ ਵੀ ਨਹੀਂ ਸਮਝਿਆ। ਇੱਕ ਸੇਵਕ ਦਾ ਸੁਭਾਅ ਲੈ ਕੇ ਨੀਚ ਸਥਾਨ 'ਤੇ ਲੈ ਲਿਆ। ਉਸ ਦੇਵੀ ਪਰਮਾਤਮਾ ਸੀ ਅਤੇ ਹੈ, ਫਿਰ ਵੀ ਉਸਨੇ ਮਨੁੱਖਤਾ ਨੂੰ ਸੰਭਾਲਿਆ ਅਤੇ ਆਪਣੇ ਆਪ ਨੂੰ ਨਿਮਰ ਕੀਤਾ ਅਤੇ ਮੌਤ ਤੱਕ ਆਗਿਆਕਾਰੀ ਬਣਿਆ ਰਿਹਾ। ਯਿਸੂ ਨੇ ਕਿਹਾ, ਜਦੋਂ ਤੱਕ ਤੁਸੀਂ ਮੁੜ ਕੇ ਬੱਚਿਆਂ ਵਰਗੇ ਨਹੀਂ ਬਣਦੇ, ਤੁਸੀਂ ਕਦੇ ਵੀ ਸਵਰਗ ਦੇ ਰਾਜ ਵਿੱਚ ਨਹੀਂ ਬੜੋਗੇ। ਜੋ ਕੋਈ ਵੀ ਆਪਣੇ ਆਪ ਨੂੰ ਇਸ ਬੱਚੇ ਵਾਂਗ ਨਿਮਰ ਬਣਾਉਂਦਾ ਹੈ ਤਾਂ ਉਹ ਸਵਰਗ ਦੇ ਰਾਜ ਵਿੱਚ ਸਭ ਤੋਂ ਮਹਾਨ ਹੈ। ਮੈਂ ਸੋਚਦਾ ਹਾਂ ਕਿ ਇਸ ਨੂੰ ਪਾਉਣ ਦਾ ਇੱਕ ਹੋਰ ਤਰੀਕਾ ਹੈ, ਉਹ ਸਭ ਤੋਂ ਮਹਾਨ ਹੋਵੇਗਾ ਜਿਸ ਨੂੰ ਘੱਟ ਤੋਂ ਘੱਟ ਇਹ ਵਿਚਾਰ ਹੈ ਕਿ ਉਹ ਮਹਾਨ ਹੈ। ਇਹ ਜਿਹੜਾ ਮੈਕਨੇਲ ਦਾ ਕਹਿਣਾ ਹੈ। ਇਸ ਲਈ ਜੇਕਰ ਅਸੀਂ ਰਾਜ ਵਿੱਚ ਮਹਾਨਤਾ ਦੀ ਭਾਲ ਕਰ ਰਹੇ ਹਾਂ ਤਾਂ ਉਹਨਾਂ ਲੋਕਾਂ ਵੱਲ ਦੇਖਦੇ ਹਾਂ ਜੋ ਮੁਕਤੀਦਾਤਾ ਵਜੋਂ ਯਿਸੂ ਮਸੀਹ ਵਿੱਚ ਵਿਸ਼ਵਾਸ ਦੁਆਰਾ ਬਦਲ ਗਏ ਹਨ। ਅਸੀਂ ਉਹਨਾਂ ਲੋਕਾਂ ਵੱਲ ਦੇਖਦੇ ਹਾਂ ਜੋ ਆਪਣੇ ਆਪ ਨੂੰ ਨਿਮਰ ਬਣਾਉਂਦੇ ਹਨ ਅਤੇ ਕੁਝ ਵੀ ਨਹੀਂ ਬਣਦੇ, ਜਿਵੇਂ ਕਿ ਮਸੀਹ ਨੇ ਇਸ ਧਰਤੀ 'ਤੇ ਮਨੁੱਖ ਦੇ ਰੂਪ ਵਿੱਚ ਆਉਣ ਅਤੇ ਸਾਡੇ ਲਈ ਸਲੀਬ 'ਤੇ ਮਰਨ ਦੁਆਰਾ ਕੀਤਾ ਸੀ। ਤੀਜਾ, ਜੇ ਅਸੀਂ ਰਾਜ ਵਿੱਚ ਮਹਾਨਤਾ ਦੀ ਭਾਲ ਕਰ ਰਹੇ ਹਾਂ ਤਾਂ ਅਸੀਂ ਇਸ ਵੱਲ ਧਿਆਨ ਦੇਈਏ ਜਿਹੜੇ ਇਹ ਯਕੀਨੀ ਬਣਾਉਂਦੇ ਹਨ ਕਿ ਉਹ ਆਪਣੇ ਭਰਾਵਾਂ ਨੂੰ ਠੋਕਰ ਦਾ ਕਾਰਨ ਨਾ ਬਣਨ ਦੇਣ। ਆਇਤ 5-10 ਵਿੱਚ ਅਸੀਂ ਉਹ ਮੁੱਲ ਦੇਖਦੇ ਹਾਂ ਜੋ ਯਿਸੂ ਇਹਨਾਂ ਛੋਟਿਆਂ ਉੱਤੇ ਰੱਖਦਾ ਹੈ। ਇਹ ਜੋ ਨਿਮਰ ਹਨ ਅਤੇ ਬੱਚੇ ਵਰਗੇ ਹਨ, ਇਹ ਜਿਹੜੇ ਮਸੀਹ ਹਨ ਨਾ ਕਿ ਸਵੈ ਮੰਨੇ ਹੋਏ। ਆਇਤ 5 ਵਿੱਚ, ਜੋ ਕੋਈ ਮੇਰੇ ਨਾਮ ਵਿੱਚ ਇੱਕ ਅਜਿਹੇ ਬੱਚੇ ਨੂੰ ਪ੍ਰਾਪਤ ਕਰਦਾ ਹੈ ਜੋ ਕਰਦਾ ਹੈ ਉਹ ਮੈਨੂੰ ਕਬੂਲ ਕਰਦਾ ਹੈ। ਜਦੋਂ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਪ੍ਰਾਪਤ ਕਰਦੇ ਹੋ ਜੋ ਆਪਣੇ ਆਪ ਨੂੰ ਨਿਮਰ ਕਰਦਾ ਹੈ ਤਾਂ ਤੁਸੀਂ ਅਤੇ ਕੁਝ ਵੀ ਨਹੀਂ ਬਣ ਜਾਂਦਾ ਤਾਂ ਤੁਸੀਂ ਮਸੀਹ ਦਾ ਸਵਾਗਤ ਕਰਦੇ ਹੋ। ਫਿਰ ਯਿਸੂ ਨੇ ਕਹਿ ਕੇ ਨਕਾਰਾਤਮਕ ਤੌਰ 'ਤੇ ਪ੍ਰਗਟ ਕੀਤਾ, ਪਰ ਜੋ ਕੋਈ ਇਹਨਾਂ ਛੋਟਿਆਂ ਬੱਚਿਆਂ ਵਿੱਚੋਂ ਇੱਕ ਨੂੰ ਜੋ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ ਪਾਪ ਕਰਾਉਂਦਾ ਹੈ, ਉਸ ਲਈ ਇਹ ਬਿਹਤਰ ਹੋਵੇਗਾ ਕਿ ਉਹ ਆਪਣੀ ਗਰਦਨ ਵਿੱਚ ਚੱਕੀ ਦਾ ਪੁੜ ਪਾ ਕੇ ਸਮੁੰਦਰ ਦੀ ਡੂੰਘਾਈ ਵਿੱਚ ਡੁੱਬ ਜਾਵੇ। ਮਸੀਹ ਯਿਸੂ ਆਪਣੇ ਨਿਮਰ ਬੱਚਿਆਂ ਉੱਤੇ ਜੋਸ਼ ਨਾਲ ਨਜ਼ਰ ਰੱਖਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਉਹ ਆਪਣੇ ਲੋਕਾਂ ਆਪਣੇ ਨਿਮਰ ਬੱਚਿਆਂ ਲਈ ਆਪਣੀ ਜਾਨ ਦੇਣ ਵਾਲਾ ਸੀ। ਉਹ ਉਸ ਲਈ ਕੀਮਤੀ ਹਨ। ਅਸੀਂ ਉਸ ਲਈ ਕੀਮਤੀ ਹਾਂ। ਇਸ ਲਈ ਉਹ ਕਹਿੰਦਾ ਹੈ ਕਿ ਜੇਕਰ ਕੋਈ ਮੇਰੇ ਛੋਟਿਆਂ ਵਿੱਚੋਂ ਕਿਸੇ ਨੂੰ ਪਾਪ ਕਰਾਉਂਦਾ ਹੈ ਤਾਂ ਉਸ ਲਈ ਚੰਗਾ ਹੋਵੇਗਾ ਕਿ ਉਹ ਗਲੇ ਦੇ ਵਿੱਚ ਚੱਕੀ ਦਾ ਪੁੜ ਪਾ ਕੇ ਸਮੁੰਦਰ ਵਿੱਚ ਡੁੱਬ ਜਾਵੇ। ਵੱਡੀ ਚੱਕੀ ਦਾ ਪੱਥਰ ਇੱਕ ਬਹੁਤ ਵੱਡਾ ਪੱਥਰ ਸੀ ਕਿ ਇਹ ਇਸ ਨੂੰ ਬਿਜਲੀ ਦੇਣ ਅਤੇ ਇਸ ਨੂੰ ਮੋੜਨ ਲਈ ਇੱਕ ਗਧੇ ਦੀ ਵਰਤੋਂ ਕਰਦੇ ਸਨ। ਇਸ ਨੂੰ ਕਿਸੇ ਵਿਅਕਤੀ ਦੇ ਸਰੀਰ ਨਾਲ ਜੋੜਨ ਨਾਲ ਉਹ ਸਕਿੰਟਾਂ ਵਿੱਚ ਸਮੁੰਦਰ ਦੇ ਤਲ 'ਤੇ ਆ ਜਾਣਗੇ ਅਤੇ ਯਿਸੂ ਕਹਿੰਦਾ ਹੈ ਕਿ ਇਹ ਉਹਨਾਂ ਲਈ ਬਿਹਤਰ ਹੋਵੇਗਾ। ਕੀ ਵੱਧ ਬਿਹਤਰ, ਅਸਲ ਵਿੱਚ ਉਹਨਾਂ ਨਾਲ ਕੀ ਹੋਵੇਗਾ ਇਸ ਨਾਲੋਂ ਬਿਹਤਰ। ਇਸ ਲਈ ਜੇ ਅਸੀਂ ਰਾਜ ਵਿੱਚ ਹੋਣ ਜਾ ਰਹੇ ਹਾਂ ਤਾਂ ਸਾਡੇ ਕੋਲ ਵੀ ਕੋਈ ਮਹਾਨਤਾ ਹੈ ਤਾਂ ਸਾਨੂੰ ਇਹ ਯਕੀਨੀ ਬਣਾਉਣ ਲਈ ਸਿੱਖਣ ਦੀ ਲੋੜ ਹੋਵੇਗੀ ਕਿ ਅਸੀਂ ਆਪਣੇ ਭੈਣ ਭਰਾਵਾਂ ਨੂੰ ਠੋਕਰ ਦਾ ਕਾਰਨ ਨਾ ਬਣਾਈਏ। ਇਹ ਸਾਡੇ ਵਿੱਚੋਂ ਲੀਡਰਸ਼ਿਪ ਵਿੱਚ ਰਹਿਣ ਵਾਲਿਆਂ ਲਈ ਇੱਕ ਵੱਡੀ ਚੇਤਾਵਨੀ ਹੈ। ਜੋ ਅਸੀਂ ਸਿਖਾਉਂਦੇ ਹਾਂ ਉਸ ਦੁਆਰਾ ਲੋਕਾਂ ਨੂੰ ਠੋਕਰ ਬਣਾਉਣਾ ਸਾਡੇ ਲਈ ਬੜਾ ਆਸਾਨ ਆ। ਅਸੀਂ ਮਸੀਹ ਵਿੱਚ ਆਪਣੀ ਆਜ਼ਾਦੀ ਉੱਤੇ ਅਜਿਹਾ ਜ਼ੋਰ ਦੇ ਸਕਦੇ ਹਾਂ ਕਿ ਲੋਕ ਇਸ ਨੂੰ ਪਾਪ ਲਈ ਇੱਕ ਗ੍ਰੀਨ ਲਾਈਟ ਜਾਂ ਹਰੀ ਰੋਸ਼ਨੀ ਦੇ ਰੂਪ ਵਿੱਚ ਲੈਂਦੇ ਹਨ। ਜਾਂ ਅਸੀਂ ਪਵਿੱਤਰਤਾ ਅਤੇ ਚੱਲ ਰਹੀ ਪਵਿੱਤਰਤਾ ਉੱਤੇ ਅਜਿਹਾ ਜ਼ੋਰ ਦੇ ਸਕਦੇ ਹਾਂ ਕਿ ਅਸੀਂ ਲੋਕਾਂ ਨੂੰ ਕਾਨੂੰਨਵਾਦ ਵਿੱਚ ਬੰਨਦੇ ਹਾਂ। ਅਤੇ ਸ਼ਾਇਦ 100 ਹੋਰ ਤਰੀਕੇ ਹਨ ਜਿਨ੍ਹਾਂ ਨਾਲ ਅਸੀਂ ਲੋਕਾਂ ਨੂੰ ਠੋਕਰ ਦੇ ਸਕਦੇ ਹਾਂ। ਸਾਨੂੰ ਸਾਰਿਆਂ ਨੂੰ ਸਾਡੇ ਭੈਣ ਭਰਾਵਾਂ ਨੂੰ ਠੋਕਣ ਲੱਗਣ ਦਾ ਖਤਰਾ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਯਹੂਦਾ ਜੇਮਸ ਸਾਨੂੰ 3 ਬਾਪ ਉਹਦੀ 1 ਵਿੱਚ ਕਿਤਾਬ ਨੂੰ ਦਿੰਦਾ ਹੈ ਕਿ ਮੇਰੇ ਭਰਾਵੋ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਅਧਿਆਪਕ ਨਹੀਂ ਮੰਨਣਾ ਚਾਹੀਦਾ ਕਿਉਂਕਿ ਤੁਸੀਂ ਜਾਣਦੇ ਹੋ ਕਿ ਅਸੀਂ ਜੋ ਸਿਖਾਉਂਦੇ ਹਾਂ ਉਹਨਾਂ ਦਾ ਨਿਆਂ ਵਧੇਰੇ ਸਖਤੀ ਨਾਲ ਕੀਤਾ ਜਾਵੇਗਾ। ਚਰਚ ਵਿੱਚ ਬਹੁਤ ਸਾਰੇ ਬਾਹਰ ਅਤੇ ਬਾਹਰ ਝੂਠੇ ਅਧਿਆਪਕ ਵੀ ਹਨ। ਦੂਜਾ ਪਤਰਸ ਦਾ 2 ਵਿੱਚ ਕਹਿੰਦਾ ਹੈ, ਪਰ ਲੋਕਾਂ ਵਿੱਚ ਝੂਠੇ ਨਬੀ ਵੀ ਹਨ ਸਨ ਜਿਵੇਂ ਤੁਹਾਡੇ ਵਿੱਚ ਝੂਠੇ ਗੁਰੂ ਹੋਣਗੇ, ਉਹ ਗੁਪਤ ਰੂਪ ਵਿੱਚ ਵਿਨਾਸ਼ਕਾਰੀ ਧਰੋ ਪੇਸ਼ ਕਰਨਗੇ। ਜਦੋਂ ਚਰਚ ਦੇ ਆਗੂ ਕਹਿੰਦੇ ਹਨ ਕਿ ਯਿਸੂ ਮੁਰਦਿਆਂ ਵਿੱਚੋਂ ਨਹੀਂ ਜੀ ਉੱਠਿਆ, ਉਹ ਪਰਮੇਸ਼ੁਰ ਨਹੀਂ ਹੈ, ਤਾਂ ਉਹ ਭੈਣ ਭਰਾਵਾਂ ਨੂੰ ਠੋਕਰ ਦਾ ਕਾਰਨ ਬਣਦੇ ਹਨ। ਜਦੋਂ ਚਰਚ ਦੇ ਆਗੂ ਕਹਿੰਦੇ ਹਨ ਕਿ ਉਹ ਰਿਸ਼ਤੇ ਜਿਨ੍ਹਾਂ ਨੂੰ ਰੱਬ ਮਨ੍ਹਾ ਕਰਦਾ ਹੈ ਅਸਲ ਵਿੱਚ ਠੀਕ ਹਨ, ਅਤੇ ਇੱਥੋਂ ਤੱਕ ਕਿ ਪ੍ਰਸ਼ੰਸਾ ਅਤੇ ਅਸੀਸ ਪ੍ਰਾਪਤ ਕਰਨ ਲਈ ਵੀ, ਇਹ ਇਹਨਾਂ ਛੋਟੇ ਬੱਚਿਆਂ ਨੂੰ ਪਾਪ ਕਰਨ ਦਾ ਖਤਰਾ ਬਣਾਉਂਦੇ ਹਨ। ਅਤੇ ਮਸੀਹ ਕਹਿੰਦਾ ਹੈ ਕਿ ਉਹਨਾਂ ਲਈ ਚੰਗਾ ਹੋਵੇਗਾ ਕਿ ਉਹਨਾਂ ਦੇ ਗਲ ਵਿੱਚ ਚੱਕੀ ਦਾ ਪੁਰ ਪਾ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਜਾਵੇ। ਪਰ ਇਹ ਸਿਰਫ ਕੁਝ ਅਜਿਹਾ ਨਹੀਂ ਹੈ ਜੋ ਨੇਤਾਵਾਂ 'ਤੇ ਲਾਗੂ ਹੁੰਦਾ ਹੈ, ਇਹ ਸਾਡੇ ਸਾਰਿਆਂ 'ਤੇ ਲਾਗੂ ਹੁੰਦਾ ਆ। ਅਸੀਂ ਹਰ ਰੋਜ਼ ਇੱਕ ਦੂਜੇ ਨਾਲ ਗੱਲਬਾਤ ਕਰ ਰਹੇ ਹਾਂ, ਜਿਹੜੀਆਂ ਗੱਲਾਂ ਅਸੀਂ ਕਹਿੰਦੇ ਹਾਂ ਅਤੇ ਜੋ ਅਸੀਂ ਕਰਦੇ ਹਾਂ ਇੱਕ ਦੂਜੇ ਉੱਤੇ ਪ੍ਰਭਾਵ ਪਾਉਂਦੀਆਂ ਹਨ। ਇਹ ਸਕਾਰਾਤਮਕ ਪ੍ਰਭਾਵ ਜਾਂ ਨਕਾਰਾਤਮਕ ਪ੍ਰਭਾਵ ਹੋ ਸਕਦਾ ਹੈ। ਸਾਨੂੰ ਇਹ ਯਕੀਨੀ ਬਣਾਉਣ ਲਈ ਆਪਣੀ ਜੀਭਾਂ 'ਤੇ ਨਜ਼ਰ ਰੱਖਣ ਦੀ ਲੋੜ ਹੈ, ਕਿਉਂਕਿ ਉਹਨਾਂ ਦੁਆਰਾ ਅਸੀਂ ਇਸ ਛੋਟੇ ਬੱਚਿਆਂ ਵਿੱਚੋਂ ਕਿਸੇ ਨੂੰ ਵੀ ਠੋਕਰ ਦਾ ਕਾਰਨ ਬਣਨਾ ਬਣੀਏ। ਸਾਨੂੰ ਇਹ ਸੁਨਿਸ਼ਚਿਤ ਕਰਨ ਲਈ ਆਪਣੇ ਰਵੱਈਏ 'ਤੇ ਸਾਵਧਾਨ ਰਹਿਣ ਦੀ ਲੋੜ ਹੈ ਕਿ ਅਸੀਂ ਇਹਨਾਂ ਛੋਟੇ ਬੱਚਿਆਂ ਵਿੱਚੋਂ ਇੱਕ ਨੂੰ ਵੀ ਪਾਪ ਵੱਲ ਨਾ ਲੈ ਜਾਈਏ। ਯਿਸੂ ਆਏ 7 ਵਿੱਚ ਕਹਿੰਦਾ ਹੈ ਕਿ ਪਾਪ ਦੇ ਪਰਤਾਵਿਆਂ ਲਈ ਸੰਸਾਰ ਉੱਤੇ ਹਾਏ। ਫਿਰ ਆਏ 8 ਅਤੇ 9 ਵਿੱਚ ਉਹਨਾਂ ਗੱਲਾਂ ਨੂੰ ਦੁਹਰਾਉਂਦਾ ਹੈ ਜੋ ਉਸਨੇ ਪਹਾੜ ਦੇ ਉਪਦੇਸ਼ ਵਿੱਚ ਸਾਡੇ ਸਾਰਿਆਂ ਵਿੱਚ ਪਾਪੀ ਪ੍ਰਵਿਰਤੀਆਂ ਨਾਲ ਬਹੁਤ ਗੰਭੀਰਤਾ ਨਾਲ ਨਜਿੱਠਣ ਬਾਰੇ ਕਹੇ ਸਨ। ਜੇ ਤੁਸੀਂ ਇਸ ਨੂੰ ਆਪਣੀ ਜ਼ਿੰਦਗੀ ਵਿੱਚ ਆਪਣਾ ਸਿਰ ਉੱਚਾ ਕਰਦੇ ਦੇਖਦੇ ਹੋ ਤਾਂ ਇਸ ਨੂੰ ਕੱਟ ਦਿਓ ਅਤੇ ਉਸ ਨੂੰ ਸੁੱਟ ਦਿਓ। ਰੱਬ ਤੋਂ ਬਿਨਾਂ ਉਸ ਜਗ੍ਹਾ ਵਿੱਚ ਸਦਾ ਲਈ ਬਿਤਾਉਣ ਨਾਲੋਂ ਜੀਵਨ ਵਿੱਚ ਉਸਦਾ ਕੱਟਣਾ ਬਿਹਤਰ ਹੈ। ਆਓ ਧਿਆਨ ਰੱਖੀਏ ਕਿ ਅਸੀਂ ਇੱਕ ਦੂਜੇ ਨਾਲ ਕਿਵੇਂ ਪੇਸ਼ ਹੁੰਦੇ ਹਾਂ। ਅਸੀਂ ਇੱਕ ਦੂਜੇ ਨੂੰ ਢਾਹ ਦੇਣ ਦੀ ਬਜਾਏ ਇੱਕ ਦੂਜੇ ਨੂੰ ਮਜ਼ਬੂਤ ਕਰੀਏ, ਅਤੇ ਇੱਕ ਅਸੀਂ ਇੱਕ ਦੂਜੇ ਨੂੰ ਤਬਾਹ ਕਰਨ ਦੀ ਬਜਾਏ ਇੱਕ ਦੂਜੇ ਨੂੰ ਉਤਸ਼ਾਹਿਤ ਕਰੀਏ। ਕਿ ਅਸੀਂ ਇੱਕ ਦੂਜੇ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ, ਸਿਰਫ ਇੱਕ ਦੂਜੇ ਨੂੰ ਸਹਿਣ ਕਰਨ ਦੀ ਬਜਾਏ ਇੱਕ ਦੂਜੇ ਨੂੰ ਪਿਆਰ ਕਰੀਏ। ਆਓ ਅਸੀਂ ਸਾਵਧਾਨ ਰਹੀਏ ਕਿ ਪਰਮੇਸ਼ੁਰ ਦੇ ਨਿਮਰ ਸੇਵਕਾਂ ਨੂੰ ਪਾਪ ਨੂੰ ਕਰਨ ਜਾਂ ਯਿਸੂ ਵਿੱਚ ਡਿੱਗਣ ਦਾ ਕਾਰਨ ਨਾ ਬਣੀਏ, ਅਤੇ ਸਵਰਗ ਵਿੱਚ ਉਹਨਾਂ ਦੇ ਦੂਤ ਹਮੇਸ਼ਾ ਪਿਤਾ ਦਾ ਚਿਹਰਾ ਦੇਖਦੇ ਹਨ। 10 ਆਇਤ ਵਿੱਚ ਇਸ ਲਈ ਜਿਹੜੇ ਰਾਜ ਵਿੱਚ ਮਹਾਨ ਹਨ ਉਹ ਮੁਕਤੀਦਾਤਾ ਵਜੋਂ ਯਿਸੂ ਵਿੱਚ ਵਿਸ਼ਵਾਸ ਦੁਆਰਾ ਬਦਲ ਜਾਂਦੇ ਹਨ। ਉਹ ਹਨ ਜੋ ਆਪਣੇ ਆਪ ਨੂੰ ਨਿਮਰ ਬਣਾਉਂਦੇ ਹਨ ਅਤੇ ਕੁਝ ਵੀ ਨਹੀਂ ਬਣਦੇ। ਉਹ ਹਨ ਜੋ ਯਕੀਨੀ ਬਣਾਉਂਦੇ ਹਨ ਕਿ ਉਹਨਾਂ ਦੇ ਭੈਣ ਭਰਾਵਾਂ ਨੂੰ ਠੋਕਰ ਨਾ ਲੱਗਣ, ਅਤੇ ਅੰਤ ਵਿੱਚ ਉਹ ਹਨ ਜਿਹੜੇ ਠੋਕਰ ਖਾ ਗਏ ਹਨ, ਭਟਕ ਗਏ ਹਨ, ਉਹਨਾਂ ਨੂੰ ਵਾਪਸ ਲਿਆਉਣ ਲਈ ਪਹੁੰਚਦੇ ਹਨ। ਆਇਤ 12 ਵਿੱਚ ਸਾਡੇ ਕੋਲ ਗੰਮੀਆਂ ਭੇਡਾਂ ਦਾ ਇੱਕ ਛੋਟਾ ਦ੍ਰਿਸ਼ਟਾਂਤ ਹੈ। ਲੂਕਾ 15 ਵਿੱਚ ਇਹ ਦ੍ਰਿਸ਼ਟਾਂਤ ਗੁਆਚੀਆਂ ਭੇਡਾਂ, ਗੁਆਚੀਆਂ ਚੀਜ਼ਾਂ ਦੇ ਦੋ ਹੋਰ ਦ੍ਰਿਸ਼ਟਾਂਤ, ਗੁੰਮਿਆ ਹੋਇਆ ਸਿੱਕਾ ਅਤੇ ਗੁੰਮਿਆ ਪੁੱਤਰ ਦੇ ਨਾਲ ਵਾਪਰਦਾ ਹੈ, ਅਤੇ ਇਹ ਇੱਕ ਖੁਸ਼ਖਬਰੀ ਦੇ ਸੰਦਰਭ ਵਿੱਚ ਵਾਪਰਿਆ ਹੈ ਜਾਂ ਵਾਪਰਦਾ ਹੈ। ਪਰ ਇੱਥੇ ਮੱਤੀ 18 ਵਿੱਚ ਚਰਚ ਦੇ ਅੰਦਰ ਅਤੇ ਮਸੀਹ ਦੇ ਸਰੀਰ ਦੇ ਅੰਦਰ ਸੰਬੰਧਾਂ ਦੇ ਸੰਦਰਭ ਵਿੱਚ ਵਾਪਰਦਾ ਹੈ। ਯਿਸੂ ਨੇ ਕਿਹਾ, ਤੁਸੀਂ ਕੀ ਸੋਚਦੇ ਹੋ, ਜੇ ਕਿਸੇ ਮਨੁੱਖ ਦੀਆਂ 100 ਭੇਡਾਂ ਹਨ ਅਤੇ ਉਹਨਾਂ ਵਿੱਚੋਂ ਇੱਕ ਭੇਡ ਭਟਕ ਗਈ ਹੋਵੇ ਜਾਵੇ ਤਾਂ ਕੀ ਉਹ 99 ਭੇਡਾਂ ਨੂੰ ਪਹਾੜਾਂ ਉੱਤੇ ਛੱਡ ਕੇ ਇੱਕ ਭੇਡ ਦੀ ਭਾਲ ਵਿੱਚ ਨਹੀਂ ਜਾਂਦਾ? ਅਤੇ ਜੇ ਉਹ ਇਹ ਲੱਭ ਲੈਂਦਾ ਹੈ ਤਾਂ ਮੈਨੂੰ ਤੁਹਾਨੂੰ ਸੱਚਮੁੱਚ ਮੈਂ ਆਖਦਾ ਹਾਂ, ਉਹ ਉਹਨਾਂ 99 ਨਾਲੋਂ ਵੱਧ ਆਨੰਦ ਕਰਦਾ ਹੈ ਜੋ ਕਦੇ ਕੁਰਾਹੀ ਨਹੀਂ ਪਈਆਂ। ਇਸ ਲਈ ਮੇਰੇ ਸਵਰਗ ਵਿੱਚ ਸਵਰਗੀ ਪਿਤਾ ਦੀ ਇੱਛਾ ਨਹੀਂ ਹੈ ਕਿ ਇਹਨਾਂ ਵਿੱਚ ਛੋਟਿਆਂ ਵਿੱਚੋਂ ਇੱਕ ਦਾ ਵੀ ਨਾਸ਼ ਹੋਵੇ। ਜੇ ਇਹਨਾਂ ਛੋਟੇ ਬੱਚਿਆਂ ਵਿੱਚੋਂ ਇੱਕ ਨਿਮਰ ਬੱਚਾ, ਇਹ ਕੀਮਤੀ ਈਸਾਈ ਦੂਰ ਭਟਕੇ ਹਨ ਤਾਂ ਕਿ ਉਹਨਾਂ ਦੀ ਦੇਖਭਾਲ ਕਰਨ ਦਾ ਦੋਸ਼ ਲਗਾਇਆ ਗਿਆ ਵਿਅਕਤੀ ਉਹਨਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਵਿੱਚ ਉਹਨਾਂ ਦੀ ਭਾਲ ਨਹੀਂ ਕਰੇਗਾ? ਤੁਸੀਂ ਜਾਣਦੇ ਹੋ ਕਿ ਜੇਕਰ ਤੁਸੀਂ ਕਿਸੇ ਵੀ ਲੰਬੇ ਸਮੇਂ ਲਈ ਇੱਕ ਮਸੀਹੀ ਰਹੇ ਹੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਵਿਸ਼ਵਾਸਾਂ ਵਿੱਚ ਇੱਕ ਉਚਿਤ ਗਿਆਨੀ ਨੁਕਸਾਨ ਦੀ ਦਰ ਹੈ। ਇੱਥੇ ਬਹੁਤ ਸਾਰੇ ਲੋਕ ਹਨ ਜੋ ਆਉਂਦੇ ਹਨ ਅਤੇ ਮਸੀਹ ਨੂੰ ਪ੍ਰਭੂ ਅਤੇ ਮੁਕਤੀਦਾਤਾ ਵਜੋਂ ਪੇਸ਼ ਕਰਦੇ ਹਨ ਅਤੇ ਫਿਰ ਹੌਲੀ ਹੌਲੀ ਅਲੋਪ ਹੋ ਜਾਂਦੇ ਹਨ। ਹੋ ਸਕਦਾ ਹੈ ਕਿ ਉਹ ਕਿਸੇ ਪਾਪ ਵਿੱਚ ਸ਼ਾਮਲ ਹੋ ਜਾਣ, ਸ਼ਾਇਦ ਜ਼ਿੰਦਗੀ ਦੀਆਂ ਹੋਰ ਚੀਜ਼ਾਂ ਜਿਵੇਂ ਕਿ ਪਰਿਵਾਰ ਜਾਂ ਕੰਮ ਜਾਂ ਗੋਲਫ ਜਾਂ ਕੋਈ ਹੋਰ ਸ਼ੌਂਕ ਦੇ ਸਮੇਂ ਦੀ ਖਪਤ ਕਰਨਾ ਸ਼ੁਰੂ ਕਰ ਦਿੰਦੇ ਹੋਣ। ਉਹਨਾਂ ਕੋਲ ਚਰਚ ਦੀ ਛੁੱਟੀ ਨਹੀਂ ਹੈ, ਪ੍ਰਾਰਥਨਾ ਕਰਨੀ ਅਤੇ ਪੜ੍ਹਨਾ ਬਾਈਬਲ ਪੜ੍ਹਨਾ ਬੰਦ ਕਰ ਦਿੰਦੇ ਹਨ। ਹਫ਼ਤਾ ਇੱਕ ਮਹੀਨੇ ਵਿੱਚ ਬਦਲ ਜਾਂਦਾ ਹੈ ਅਤੇ ਇਸ ਤੋਂ ਪਹਿਲਾਂ ਕਿ ਉਹ ਜਾਣਦੇ ਹਨ ਕਿ ਉਹ ਕਿੱਥੇ ਹਨ, ਉਹ ਭਟਕ ਗਏ ਹਨ ਅਤੇ ਗੁਆਚ ਗਏ ਹਨ। ਤੁਸੀਂ ਸਭ ਦੇਖਿਆ ਹੈ ਕਿ ਤੁਸੀਂ ਨਹੀਂ ਗਿਆ। ਖੈਰ ਜੇਕਰ ਅਸੀਂ ਰਾਜ ਵਿੱਚ ਮਹਾਨ ਬਣਨਾ ਹੈ ਤਾਂ ਸਾਨੂੰ ਅਜਿਹੇ ਲੋਕ ਬਣਨਾ ਪਵੇਗਾ ਜੋ ਪਿਤਾ ਦੇ ਦਿਲ ਦੇ ਅਨੁਸਾਰ ਕੰਮ ਕਰਨਗੇ ਅਤੇ ਭਟਕਣ ਵਾਲੇ ਦੇ ਮਗਰ ਚੱਲਣਗੇ। ਉਹ ਲੋਕ ਜੋ ਉਹਨਾਂ ਲਈ ਉੱਚੇ ਅਤੇ ਨੀਵੇਂ ਦੀ ਖੋਜ ਕਰਨਗੇ, ਜੋ ਉਹਨਾਂ ਨੂੰ ਲਗਾਤਾਰ ਪਿਆਰ ਕਰਨਗੇ, ਜੋ ਉਹਨਾਂ ਨੂੰ ਲਗਾਤਾਰ ਉਤਸ਼ਾਹਿਤ ਕਰਨਗੇ ਅਤੇ ਉਹਨਾਂ ਨੂੰ ਝੁੰਡ ਵਿੱਚ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨਗੇ। ਅਤੇ ਇਹ ਦੋਸਤ ਇੱਕ ਜ਼ਿੰਮੇਵਾਰੀ ਹੈ ਕਿ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਨੂੰ ਉਤਸ਼ਾਹਿਤ ਕਰਨਾ ਚਾਹੀਦਾ, ਇੱਕ ਦੂਜੇ ਨੂੰ ਪਿਆਰ ਕਰਨਾ ਚਾਹੀਦਾ ਅਤੇ ਇੱਕ ਦੂਜੇ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਤੁਸੀਂ ਦੇਖਦੇ ਹੋ ਕਿ ਕੋਈ ਵਿਅਕਤੀ ਕੁਝ ਹਫ਼ਤਿਆਂ ਤੋਂ ਲਾਪਤਾ ਹੈ ਤਾਂ ਕੀ ਕਰਦੇ ਹੋ? ਕਿ ਤੁਸੀਂ ਉਹਨਾਂ ਨੂੰ ਬੁਲਾਉਂਦੇ ਹੋ ਜਾਂ ਜਾਂਦੇ ਹੋ ਅਤੇ ਜਾਂ ਇਹ ਮੰਨਦੇ ਹੋ ਕਿ ਕੋਈ ਹੋਰ ਅਜਿਹਾ ਕਰੇਗਾ? ਜਦੋਂ ਤੁਸੀਂ ਕਿਸੇ ਭੈਣ ਜਾਂ ਭਰਾ ਨੂੰ ਦੇਖਦੇ ਹੋ ਜੋ ਸਪਸ਼ਟ ਤੌਰ 'ਤੇ ਸੰਘਰਸ਼ ਕਰ ਰਿਹਾ ਤਾਂ ਤੁਸੀਂ ਕੀ ਕਰਦੇ ਹੋ? ਕਿ ਤੁਸੀਂ ਸ਼ਾਮਿਲ ਹੋ, ਮਦਦ ਕਰਨਾ ਚਾਹੁੰਦੇ ਹੋ, ਸੋਚਦੇ ਹੋ ਕਿ ਤੁਹਾਡਾ ਕੋਈ ਕਾਰੋਬਾਰ ਨਹੀਂ ਹੈ ਜਾਂ ਤੁਹਾਡਾ ਕੋਈ ਬਿਜ਼ਨਸ ਨਹੀਂ ਇਹਦੇ ਵਿੱਚ, ਇਹ ਤੁਹਾਡਾ ਕਾਰੋਬਾਰ ਹੈ। ਮਸੀਹ ਵਿੱਚ ਭਰਾਵਾਂ ਅਤੇ ਭੈਣਾਂ ਵਜੋਂ ਇਹ ਸਾਡਾ ਸਾਰਾ ਕਾਰੋਬਾਰ ਆ, ਬਿਜ਼ਨਸ ਆ ਸਾਡਾ, ਕਿ ਇੱਕ ਦੂਜੇ ਦੀ ਹੈਲਪ ਕਰੀਏ। ਆਇਤ 14 ਕਹਿੰਦਾ ਕਿ ਇਹ ਮੇਰੇ ਪਿਤਾ ਦੀ ਇੱਛਾ ਨਹੀਂ ਹੈ ਜੋ ਸਵਰਗ ਵਿੱਚ ਹੈ ਕਿ ਇਹਨਾਂ ਛੋਟੇ ਬੱਚਿਆਂ ਵਿੱਚੋਂ ਇੱਕ ਦਾ ਵੀ ਨਾਸ਼ ਹੋਵੇ। ਇੱਕ ਦੂਜੇ ਲਈ ਸਾਡੇ ਸੱਚੇ ਪਿਆਰ ਦਾ ਇੱਕ ਮਾਪ ਇਹ ਹੋਵੇਗਾ ਕਿ ਅਸੀਂ ਬਾਹਰ ਜਾਣ ਅਤੇ ਭਟਕਣ ਵਾਲੇ ਦੀ ਖੋਜ ਕਰਨ ਲਈ ਇਸ ਹੱਦ ਤੱਕ ਤਿਆਰ ਹਾਂ ਕਿ ਬਾਹਰ ਜਾਣ ਲਈ ਆਪਣੇ ਅਤੇ ਬੇਨਤੀ ਕਰਨ ਅਤੇ ਉਤਸ਼ਾਹਿਤ ਕਰਨ ਅਤੇ ਭਟਕਦੀ ਰੂਹ ਦੇ ਨਾਲ ਜਾਣ ਲਈ। ਇਹ ਉਹ ਹੈ ਜੋ ਯੇਸੂ ਕਰੇਗਾ ਅਤੇ ਇਹ ਉਹ ਹੈ ਜੋ ਆਪਣੇ ਲੋਕਾਂ ਨੂੰ ਕਰਨਾ ਚਾਹੀਦਾ ਹੈ। ਲੀਡਰਸ਼ਿਪ ਵਿੱਚ ਸਾਡੇ ਕੋਲ ਕਿਸੇ ਲਈ ਇੱਥੇ ਇੱਕ ਖਾਸ ਜ਼ਿੰਮੇਵਾਰੀ ਹੈ। ਮੇਰਾ ਮਤਲਬ ਸਿਰਫ ਬਜ਼ੁਰਗਾਂ ਤੋਂ ਨਹੀਂ ਹੈ, ਮੇਰਾ ਮਤਲਬ ਹੈ ਕਿ ਜੇਕਰ ਤੁਸੀਂ ਕਿਸੇ ਵੀ ਚੀਜ਼ ਦੀ ਅਗਵਾਈ ਕਰਨ ਵਿੱਚ ਸ਼ਾਮਲ ਹੋ ਤਾਂ ਭਟਕਣ ਵਾਲਿਆਂ ਨੂੰ ਲੱਭਣ ਦੀ ਤੁਹਾਡੀ ਇੱਕ ਖਾਸ ਜ਼ਿੰਮੇਦਾਰੀ ਹੈ। ਅਸੀਂ ਇੱਕ ਦੂਜੇ ਨੂੰ ਇੰਨਾ ਪਿਆਰ ਕਰਨ ਵਾਲੇ ਲੋਕ ਬਣੀਏ ਕਿ ਅਸੀਂ ਹਰ ਭਟਕਣ ਵਾਲੇ ਦੀ ਭਾਲ ਕਰਾਂਗੇ ਤਾਂ ਜੋ ਪ੍ਰਭੂ ਦੇ ਛੋਟਿਆਂ ਵਿੱਚੋਂ ਇਹ ਕੋਈ ਵੀ ਨਾ ਗੁਆਚੇ। ਤਾਂ ਫਿਰ ਸਵਰਗ ਦੇ ਰਾਜ ਵਿੱਚ ਸਭ ਤੋਂ ਵੱਡਾ ਕੌਣ ਹੈ? ਸਵਰਗ ਦੇ ਰਾਜ ਵਿੱਚ ਸਭ ਤੋਂ ਮਹਾਨ ਜਿਹੜੇ ਮੁਕਤੀਦਾਤਾ ਵਜੋਂ ਯੇਸੂ ਵਿੱਚ ਵਿਸ਼ਵਾਸ ਦੁਆਰਾ ਬਦਲੇ ਹੋਏ ਹਨ, ਜੋ ਆਪਣੇ ਆਪ ਨੂੰ ਨਿਮਰ ਕਰਦੇ ਹਨ ਅਤੇ ਕੁਝ ਵੀ ਨਹੀਂ ਬਣਦੇ, ਜਿਹੜੇ ਯਕੀਨੀ ਬਣਾਉਂਦੇ ਹਨ ਕਿ ਉਹ ਆਪਣੇ ਭੈਣ ਭਰਾਵਾਂ ਨੂੰ ਠੋਕਰ ਨਾ ਬਣਨ ਦੇਣ, ਜਿਹੜੇ ਠੋਕਰ ਖਾ ਗਏ ਹਨ ਉਹਨਾਂ ਭਟਕ ਗਏ ਹਨ, ਉਹਨਾਂ ਨੂੰ ਵਾਪਸ ਲਿਆਉਣ ਲਈ ਪਹੁੰਚਦੇ ਹਨ। ਅਜਿਹੇ ਲੋਕ ਜੋ ਸਵਰਗ ਦੇ ਰਾਜ ਵਿੱਚ ਮਹਾਨ ਹਨ। ਮੈਂ ਹੈਰਾਨ ਹਾਂ ਕਿ ਅਸੀਂ ਮਹਾਨਤਾ ਦਾ ਵਿੱਚ ਕਿਵੇਂ ਇਸ ਨੂੰ ਮਾਪਦੇ ਹਾਂ, ਮਹਾਨਤਾ ਨੂੰ। ਸ਼ਾਇਦ ਤੁਸੀਂ ਮੇਰੀ ਗੱਲ ਸੁਣੀ ਹੈ ਅਤੇ ਆਪਣੇ ਆਪ ਨੂੰ ਸੋਚਿਆ ਹੈ ਇਹ ਮੈਂ ਹਾਂ, ਮੈਂ ਪਰਿਵਰਤਿਤ ਹਾਂ, ਮੈਂ ਨਿਮਰ ਹਾਂ, ਮੈਂ ਕਦੇ ਵੀ ਦੂਜਿਆਂ ਨੂੰ ਠੋਕਰ ਦਾ ਕਾਰਨ ਨਹੀਂ ਬਣ ਦਿੰਦਾ ਅਤੇ ਮੈਂ ਦੂਜਿਆਂ ਤੱਕ ਪਹੁੰਚਣ ਲਈ ਤਿਆਰ ਹਾਂ। ਅਤੇ ਜੇ ਇਹ ਸੱਚਮੁੱਚ ਤੁਸੀਂ ਹੋ ਤਾਂ ਤੁਹਾਡੀ ਕੂਹਣੀ ਵਿੱਚ ਬਹੁਤ ਜ਼ਿਆਦਾ ਜਿਹੜੀ ਹੈ ਸ਼ਕਤੀ ਹੈ। ਪਰ ਮੈਂ ਸਮਝਦਾ ਹਾਂ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਜੇ ਅਸੀਂ ਸੋਚਦੇ ਹਾਂ ਕਿ ਸਾਡੇ ਕੋਲ ਮਹਾਨਤਾ ਦੇ ਮਾਪਦੰਡ ਦੇ ਚਾਰੇ ਹੀ ਟੇਕਿਆ ਤਾਂ ਅਸੀਂ ਸ਼ਾਇਦ ਆਪਣੇ ਬਣਾਏ ਹੋਏ ਇੱਕ ਕਿਸੇ ਅਜੂਬੇ ਵਿੱਚ ਰਹਿ ਰਹੇ ਹਾਂ। ਜਿਵੇਂ ਕਿ ਅਸੀਂ ਇਸ ਹਵਾਲੇ ਦੇਖਦੇ ਹਾਂ ਤਾਂ ਇਸ ਦੇ ਉਪਦੇਸ਼ ਬਾਰੇ ਸੋਚਦੇ ਹਾਂ ਕਿ ਸਾਨੂੰ ਇਹ ਆਪਣੇ ਜੀਵਨ ਵਿੱਚ ਲਾਗੂ ਕਰਨ ਦੀ ਲੋੜ ਹੈ। ਸਾਨੂੰ ਇਸ ਗੱਲ ਦਾ ਮੁਲਾਂਕਣ ਕਰਨ ਦੀ ਲੋੜ ਹੈ ਕਿ ਅਸੀਂ ਇਸ ਸਿੱਖਿਆ ਦੇ ਸੰਬੰਧ ਵਿੱਚ ਕਿੱਥੇ ਹਾਂ। ਆਪਣੇ ਆਪ ਨੂੰ ਸਵਾਲ ਪੁੱਛੋ, ਇਹਨਾਂ ਚਾਰ ਮਾਪਦੰਡਾਂ ਨੂੰ ਡਾਇਗਨੋਸਟਿਕ ਟੂਲ ਵਜੋਂ ਵਰਤੋ। ਪਹਿਲਾਂ ਮਹਾਨ ਹਨ ਉਹ ਜਿਹੜੇ ਮੁਕਤੀਦਾਤਾ ਵਜੋਂ ਯੇਸੂ ਵਿੱਚ ਵਿਸ਼ਵਾਸ ਦੁਆਰਾ ਬਦਲ ਗਏ ਹਨ। ਕੀ ਤੁਸੀਂ ਤੌਬਾ ਕੀਤੀ ਹੈ ਅਤੇ ਸੱਚਮੁੱਚ ਪਰਮੇਸ਼ਵਰ ਵੱਲ ਮੁੜੇ ਹਨ? ਦੂਜਾ ਡਾਇਗਨੋਸਟਿਕ ਮਾਪਦੰਡ, ਮਹਾਨ ਹਨ ਜੋ ਆਪਣੇ ਆਪ ਨੂੰ ਨੀਵਾਂ ਕਰਦੇ ਹਨ ਅਤੇ ਕੁਝ ਵੀ ਨਹੀਂ ਬਣਦੇ। ਮੈਨੂੰ ਸ਼ੱਕ ਆ ਕਿ ਇਹ ਉਹ ਥਾਂ ਹੈ ਜਿੱਥੇ ਸਾਡੇ ਲਈ ਮੁਸੀਬਤ ਸ਼ੁਰੂ ਹੁੰਦੀ ਹੈ। ਮੈਂ ਜਾਣਦਾ ਹਾਂ ਕਿ ਮੈਂ ਅਜੇ ਵੀ ਬਹੁਤ ਜ਼ਿਆਦਾ ਧਿਆਨ ਕੇਂਦਰਿਤ ਕਰਦਾ ਹਾਂ, ਬਹੁਤ ਜ਼ਿਆਦਾ ਚਿੰਤਨ ਹੈ ਕਿ ਲੋਕ ਮੇਰੇ ਬਾਰੇ ਕੀ ਸੋਚਦੇ ਆ। ਮੈਂ ਅਜੇ ਵੀ ਆਲੋਚਨਾ ਪ੍ਰਤੀ ਬਹੁਤ ਸੰਵੇਦਨਸ਼ੀਲ ਹਾਂ। ਮੈਂ ਅਜੇ ਵੀ ਧਿਆਨ ਦੇਣ ਬਾਰੇ ਬਹੁਤ ਪਰੇਸ਼ਾਨ ਹਨ ਕਿ ਲੋਕ ਮੇਰੇ ਵੱਲ ਧਿਆਨ ਦਿੰਦੇ ਕਿ ਨਹੀਂ। ਕੀ ਇਹ ਸਭ ਕੁਝ ਪਰਮੇਸ਼ਵਰ ਦੀ ਮਹਿਮਾ ਲਈ ਹੈ ਜਾਂ ਕਿ ਅਸੀਂ ਕੁਝ ਜਿਹੜੀ ਮਹਿਮਾ ਆਪਣੇ ਲਈ ਵੀ ਚਾਹੁੰਦੇ ਹਾਂ? ਸੋ ਅਗਲਾ ਮਾਪਦੰਡ, ਜਿਹੜੇ ਇਹ ਯਕੀਨੀ ਬਣਾਉਂਦੇ ਹਨ ਕਿ ਉਹ ਆਪਣੇ ਭੈਣ ਭਰਾ ਨੂੰ ਠੋਕਰ ਦਾ ਕਾਰਨ ਨਾ ਬਣਨ ਦੇਣ। ਰਿਸ਼ਤਿਆਂ ਨੂੰ ਨੈਵੀਗੇਟ ਕਰਨਾ ਬਹੁਤ ਮੁਸ਼ਕਲ ਹੁੰਦਾ ਆ। ਕੀ ਉਹ ਹਨ ਜਿਨ੍ਹਾਂ ਨੂੰ ਤੁਸੀਂ ਠੋਕਰ ਦਾ ਕਾਰਨ ਬਣਾਇਆ ਹੈ, ਜੋ ਅਸੀਂ ਕਿਹਾ ਹੈ ਅਸੀਂ ਨਹੀਂ ਹਾਂ, ਅਸੀਂ ਕੀ ਕੀਤਾ ਜਾਂ ਨਹੀਂ ਕੀਤਾ? ਜਿਹੜੇ ਠੋਕਰ ਖਾ ਗਏ ਹਨ ਜਾਂ ਭਟਕ ਗਏ ਹਨ ਉਹਨਾਂ ਨੂੰ ਵਾਪਸ ਲਿਆਉਣ ਲਈ ਪਹੁੰਚਦੇ ਹਾਂ? ਕੀ ਅਸੀਂ ਦੂਜਿਆਂ ਦੀ ਪਰਵਾਹ ਕਰਦੇ ਹਾਂ? ਕੀ ਅਸੀਂ ਭਟਕਣ ਵਾਲਿਆਂ ਵਿੱਚ ਦਿਲਚਸਪੀ ਰੱਖਦੇ ਹਾਂ? ਅਸੀਂ ਕਿੰਨਾ ਪਿਆਰ ਅਤੇ ਦੇਖਭਾਲ ਕਰਦੇ ਹਾਂ? ਸਾਡੇ ਜੀਵਨ ਵਿੱਚ ਗੁਆਚੀਆਂ ਭੇਡਾਂ ਦੀ ਖੋਜ ਦੀ ਤਰਜੀਹ ਕੀ ਹੈ? ਇਹ ਪ੍ਰਭੂ ਲਈ ਇੱਕ ਪ੍ਰਮੁੱਖ ਤਰਕੀ ਸੀ। ਕੀ ਇਹ ਸਾਡੇ ਲਈ ਪ੍ਰਮੁੱਖ ਤਰਕੀ ਹੈ? ਜਿਵੇਂ ਕਿ ਮੈਂ ਆਪਣੀ ਜ਼ਿੰਦਗੀ ਨੂੰ ਵੇਖਦਾ ਹਾਂ ਅਤੇ ਹੋ ਸਕਦਾ ਕਿ ਜਿਵੇਂ ਤੁਸੀਂ ਵੀ ਆਪਣੀ ਜ਼ਿੰਦਗੀ ਨੂੰ ਦੇਖਦੇ ਹੋ, ਤੁਸੀਂ ਕਿਸ ਸਿੱਟੇ 'ਤੇ ਪਹੁੰਚਦੇ ਹਾਂ। ਮੈਂ ਨਹੀਂ ਕਰ ਸਕਦਾ। ਜਦੋਂ ਮੈਂ ਇਹਨਾਂ ਮਹਾਨਤਾ ਦੇ ਮਾਪਦੰਡਾਂ ਦੇ ਵਿਰੁੱਧ ਆਪਣੀ ਜ਼ਿੰਦਗੀ ਦੀ ਜਾਂਚ ਕਰਦਾ ਹਾਂ ਅਤੇ ਸ਼ਾਇਦ ਤੁਸੀਂ ਵੀ ਆਪਣੀ ਜੀਵਨ ਦੀ ਜਾਂਚ ਕਰਦੇ ਹਾਂ, ਤਾਂ ਮੈਨੂੰ ਪਤਾ ਲੱਗਦਾ ਹੈ ਕਿ ਮੈਂ ਮਹਾਨਤਾ ਤੋਂ ਮੀਲਾਂ ਹੀ ਕੋਸਾਂ ਦੂਰ ਹਾਂ। ਜਿਵੇਂ ਕਿ ਯੇਸੂ ਇੱਥੇ ਇਸਦੀ ਰੂਪ ਰੇਖਾ ਦੱਸਦਾ ਹੈ, ਤਾਂ ਇਸ ਨੂੰ ਪ੍ਰਾਪਤ ਕਰਨ ਲਈ ਮੈਂ ਬਿਲਕੁਲ ਨਿੱਜੀ ਸਰੋਤਾਂ ਤੋਂ ਬਿਨਾਂ ਹਾਂ। ਹੁਣ ਮੈਂ ਇਸ ਤੱਥ ਤੋਂ ਨਿਰਾਸ਼ ਹੋ ਸਕਦਾ ਹਾਂ ਕਿ ਇਹ ਆਪਣੀ ਕੋਸ਼ਿਸ਼ ਨਾਲ ਨਹੀਂ ਕਰ ਸਕਦੇ, ਪਰ ਮੈਂ ਇਸ ਗੱਲ ਤੋਂ ਉਤਸ਼ਾਹਿਤ ਹੁੰਦਾ ਹਾਂ ਕਿਉਂਕਿ ਮੇਰੀ ਆਪਣੇ ਅਸਮਰੱਥਾ ਨੂੰ ਪਛਾਣਨ ਦੇ ਦੋ ਸ਼ਾਨਦਾਰ ਪ੍ਰਭਾਵ ਹਨ। ਪਹਿਲੀ ਗੱਲ ਕਿ ਇਹ ਸਾਨੂੰ ਮਸੀਹੀ ਜੀਵਨ ਜਿਉਣ, ਈਸਾਈਆਂ ਨੂੰ ਪਿਆਰ ਕਰਨ ਅਤੇ ਨਿਮਰਤਾ ਨਾਲ ਚੱਲਣ ਲਈ ਸਾਡੀ ਨਿੱਜੀ ਅਯੋਗਤਾ ਦੀ ਅਸਲੀਅਤ ਨੂੰ ਪਛਾਣਨ ਵਿੱਚ ਸਾਡੀ ਮਦਦ ਕਰਦਾ ਹੈ। ਇਹ ਸਾਨੂੰ ਆਪਣੇ ਆਪ ਨੂੰ ਮਰਨ ਅਤੇ ਮਸੀਹ ਲਈ ਜਿਉਣ ਦੇ ਨੇੜੇ ਧੱਕਦਾ ਹੈ। ਇਹ ਸਵੈ ਧਰਮੀ ਯਤਨਾਂ ਦੇ ਬਾਹਰ ਬਿੱਠ ਨੂੰ ਬਾਹਰ ਕੱਢਦਾ ਹੈ ਅਤੇ ਕੋਸ਼ਿਸ਼ ਕਰੋ, ਫਿਰ ਦੁਬਾਰਾ ਕੋਸ਼ਿਸ਼ ਕਰੋ, ਇਹ ਸਾਡੇ ਵਿੱਚੋਂ ਇਹ ਵਿਚਾਰ ਖਤਮ ਕਰ ਦਿੰਦਾ ਹੈ ਕਿ ਅਸੀਂ ਕਦੇ ਵੀ ਪਰਮੇਸ਼ੁਰ ਤੋਂ ਕੁਝ ਵੀ ਕਮਾ ਸਕਦੇ ਹਾਂ ਅਤੇ ਇਸ 'ਤੇ ਹੱਕਦਾਰ ਹੋ ਸਕਦੇ ਹਾਂ। ਇਹ ਸਾਨੂੰ ਪ੍ਰਭੂ ਯਿਸੂ ਮਸੀਹ ਅਤੇ ਸਲੀਬ ਦੇ ਪੈਰਾਂ ਵੱਲ ਧੱਕਦਾ ਹੈ, ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਜੇਕਰ ਅਸੀਂ ਪ੍ਰਭੂ ਲਈ ਇਸ ਜੀਵਨ ਵਿੱਚ ਕੁਝ ਵੀ ਪ੍ਰਾਪਤ ਕਰਨਾ ਹੈ, ਜੇ ਅਸੀਂ ਮਸੀਹ ਜੀਵਨ ਜਿਉਣਾ ਹੈ, ਜੇ ਅਸੀਂ ਮਸੀਹਾਂ ਨੂੰ ਪਿਆਰ ਕਰਨਾ ਹੈ, ਜੇ ਅਸੀਂ ਨਿਮਰਤਾ ਨਾਲ ਚੱਲਣਾ ਹੈ, ਤਾਂ ਇਹ ਪ੍ਰਭੂ ਦੀ ਸ਼ਕਤੀ ਵਿੱਚ ਹੋਣਾ ਚਾਹੀਦਾ ਹੈ, ਇਹ ਕਿਰਪਾ ਨਾਲ ਹੋਣਾ ਚਾਹੀਦਾ ਹੈ। ਸਾਨੂੰ ਯਿਸੂ ਉੱਤੇ ਨਿਰਭਰ ਹੋਣਾ ਚਾਹੀਦਾ, ਨਾ ਕਿ ਆਪਣੇ ਆਪ ਉੱਤੇ। ਯਿਸੂ ਨੂੰ ਬਦਲਣ ਦੇਣਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਘਟਾਉਣਾ ਚਾਹੀਦਾ ਹੈ ਜਾਂ ਆਪ ਘਟਣਾ ਚਾਹੀਦਾ ਹੈ। ਇਸ ਲਈ ਮੇਰੇ ਲਈ ਅਤੇ ਤੁਹਾਡੇ ਲਈ ਮੇਰੀ ਪ੍ਰਾਰਥਨਾ ਹੈ ਕਿ ਮਸੀਹ ਯਿਸੂ ਵਿੱਚ ਆਪਣੀ ਪਵਿੱਤਰ ਆਤਮਾ ਦੀ ਸ਼ਕਤੀ ਦੁਆਰਾ ਉਹ ਸਾਨੂੰ ਮਹਾਨ ਬਣਾਵੇ, ਤਾਂ ਜੋ ਇਹ ਯਕੀਨੀ ਬਣਾ ਸਕੇ ਕਿ ਸਾਡੇ ਵਿੱਚੋਂ ਹਰ ਇੱਕ ਬਚਿਆ ਹੋਇਆ ਅਤੇ ਸਾਨੂੰ ਉਸ ਨੂੰ ਪ੍ਰਭੂ ਅਤੇ ਮੁਕਤੀਦਾਤਾ ਵਜੋਂ ਜਾਣਦਾ ਹੈ, ਤਾਂ ਜੋ ਸੱਚਮੁੱਚ ਸਾਨੂੰ ਅਜਿਹੇ ਲੋਕ ਬਣਾਵੇ ਜੋ ਨਿਮਰ ਹਨ ਅਤੇ ਆਪਣੇ ਆਪ ਨੂੰ ਕੁਝ ਵੀ ਨਹੀਂ ਸਮਝਦੇ, ਤਾਂ ਜੋ ਸੱਚਮੁੱਚ ਸਾਨੂੰ ਉਹ ਲੋਕ ਬਣਾਵੇ ਜੋ ਕਿਸੇ ਭੈਣ ਭਰਾ ਨੂੰ ਠੋਕਰ ਦੇਣ ਤੋਂ ਭੱਜਦੇ ਹਨ, ਅਤੇ ਤਾਂ ਜੋ ਸਾਨੂੰ ਭਟਕਣ ਵਾਲਿਆਂ ਨੂੰ ਵਾਪਸ ਲਿਆਉਣ ਦਾ ਜਨੂੰਨ ਦੇ ਸਕੇ। ਪਰ ਮੇਰੀ ਅਰਦਾਸ ਇਹ ਵੀ ਹੈ ਤਾਂ ਜੋ ਉਹ ਸਾਨੂੰ ਕਦੇ ਇਹ ਮਹਿਸੂਸ ਕਰਨ ਤੋਂ ਬਚਾ ਸਕੇ ਕਿ ਸਾਡੇ ਜੀਵਨ ਵਿੱਚ ਮਹਾਨਤਾ ਦਾ ਕੋਈ ਵਿਸ਼ੇਸ਼ ਪੈਦਾ ਹੋਇਆ ਹੈ। ਪਾਪੀ ਮਰਦਾਂ ਅਤੇ ਔਰਤਾਂ ਲਈ ਜੋ ਅਸੀਂ ਹਾਂ, ਜਿਵੇਂ ਹੀ ਅਸੀਂ ਇਸ ਨੂੰ ਧਿਆਨ ਵਿੱਚ ਰੱਖਦੇ ਹਾਂ, ਅਸੀਂ ਇਸ ਨੂੰ ਆਪਣੇ ਹੋਣ ਦਾ ਦਾਅਵਾ ਕਰਾਂਗੇ ਅਤੇ ਇਸ ਨੂੰ ਪਰਮਾਤਮਾ ਦੇ ਸਾਹਮਣੇ ਰੱਖਾਂਗੇ ਜਿਵੇਂ ਅਸੀਂ ਕੀਤਾ ਹੈ। ਪ੍ਰਭੂ ਸਾਡੇ ਜੀਵਨ ਵਿੱਚ, ਸਾਡੀ ਸੰਗਤ ਵਿੱਚ ਮਹਾਨਤਾ ਦਾ ਕੰਮ ਕਰੇ, ਕਿਉਂਕਿ ਉਹ ਹੀ ਅਜਿਹਾ ਕਰ ਸਕਦਾ ਹੈ। ਆਮੀਨ।